ਸਾਧ ਸੰਗਤ ਸਾਰੇ ਪ੍ਰੇਮੀ ਕੰਮਾਂ ਕਾਰਾਂ ਨੂੰ ਪਿੱਛੇ ਛੱਡ ਕੇ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚੇ ਹਾਂ। ਆਓ ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਗ੍ਹਾ ਨਾਲ ਆਪਣਾ ਕੋਈ ਸੰਬੰਧ ਨਹੀਂ ਹੈ, ਸੰਬੰਧ ਤਾਂ ਆਪਣਾ ਗੁਰੂ ਨਾਲ ਹੈ। ਜਾਂ ਜੋ ਗੁਰੂ ਉਪਦੇਸ਼ ਕਰਦਾ ਆਪਣੇ ਪ੍ਰਤੀ ਉਹਦੇ ਨਾਲ ਹੈ। ਇਸ ਵਾਸਤੇ ਗੁਰੂ ਦੀ ਹਜ਼ੂਰੀ 'ਚ ਪਹੁੰਚੇ ਹਾਂ। ਆਓ ਜਿਹੜਾ ਆਪਣਾ ਖਿਆਲ ਹੈ ਨਾ, ਜਿਹਨੂੰ ਮਨ ਕਹਿੰਦੇ ਹਾਂ, ਮਨ ਇਹ ਜਨਮਾਂ ਜਨਮਾਤਰਾਂ ਦਾ ਬਾਜ ਮੁੱਖ ਹੋਣ ਗਿਝਿਆ ਹੋਇਆ। ਬਾਜ ਮੁੱਖੀ ਪਦਾਰਥਵਾਦੀ ਹੋਇਆ ਹੋਇਆ ਹੈ। ਜਦ ਕਿਸੇ ਵਸਤੂ ਦਾ ਮਨ ਸਰੂਪ ਹੋ ਜਾਵੇ ਨਾ, ਫਿਰ ਉਸਨੂੰ ਛੱਡਣਾ ਬਹੁਤ ਮੁਸ਼ਕਲ ਹੋ ਜਾਂਦਾ। ਜੈਸੇ ਕਈ ਰੂਹਾਂ ਸਰੀਰ 'ਚ ਵੜ ਜਾਂਦੀਆਂ ਨੇ, ਉਹ ਕਹਿੰਦੀਆਂ ਕਰੀਏ ਕਿ ਸਾਤੋਂ ਨਿਕਲ ਨਹੀਂ ਹੁੰਦਾ, ਰਵੇਂ ਪਏ ਹਾਂ ਵਿੱਚ ਇਹਦੇ, ਐਸਾ ਬੋਲਦੇ ਨੇ ਫਿਰ। ਔਰ ਇਸੇ ਤਰ੍ਹਾਂ ਹੀ ਮਨ ਵੀ ਪਦਾਰਥਾਂ ਦੇ ਵਿੱਚ ਰਵਿਆ ਹੋਇਆ, ਸਰੂਪ ਹੋਇਆ ਹੋਇਆ। ਇਸ ਨੂੰ ਪਦਾਰਥਾਂ ਤੋਂ ਰੋਕ ਕੇ ਨਾਮ ਔਰ ਬਾਣੀ ਦੇ ਨਾਲ ਜੋੜਨਾ, ਕਿਉਂ ਬਾਜ ਮੁੱਖ ਗਿਝਿਆ ਹੈ ਨਾ। ਹੁਣ ਕੈਸੇ, ਇੱਕ ਦ੍ਰਿਸ਼ਟਾਂਤ ਸੇ ਸਿੱਧ ਹੋ ਜਾਏਗਾ। ਜਾਨਵਰੀ ਜੰਗਲੀ ਜਾਨਵਰ ਹੁੰਦੇ ਨੇ, ਉਹ ਖੁੱਲ੍ਹੇ ਫਿਰਦੇ ਨੇ, ਉਹਨਾਂ ਦੇ ਕੋਈ ਰਸਤਾ ਨਹੀਂ ਪਾਉਂਦਾ ਹੈ। ਹੁਣ ਉਹ ਜਾਨਵਰ ਰਸਤਾ ਪਵਾਉਣ ਵੀ ਨਹੀਂ ਜਾਣਦਾ ਹੈ। ਤੁਸੀਂ ਜੰਗਲੀ ਜਾਨਵਰ ਨੂੰ ਫੜ ਲਿਆ, ਜੇ ਤੁਸੀਂ ਉਹਦੇ ਛੋਟਾ ਜਿਹਾ ਰੱਸਾ ਪਾ ਦੋਗੇ ਨਾ, ਕੀਲੇ ਨਾਲ ਬੰਨ ਦੋਗੇ, ਉਹਦਾ ਸੁਭਾਵ ਨਹੀਂ ਆ ਕੀਲੇ ਦੇ ਨਾਲ ਖੜਨ ਦਾ, ਤਾਂ ਉਹ ਗੇੜੇ ਖਾ ਖਾ ਕੇ ਰੱਸੇ ਨੂੰ ਵੇੜ ਕੇ ਮਰ ਜਾਵੇਗਾ। ਉਹਦਾ ਉਪਾਅ ਕੀ ਹੈ? ਉਸਦੇ ਕਹਿੰਦੇ ਲੰਮਾ ਰੱਸਾ ਪਾ ਦਿਓ, ਜਿਹੜੀ ਕੀਲੇ ਨਾਲ ਗੱਠ ਲੈਣੀ ਆ ਉਹ ਵੀ ਫਿਰਦੀ ਰਹੇ। ਉਹ ਫਿਰ ਭੱਜਿਆ ਫਿਰੀ ਜਾਂਦਾ, ਕੀਲੇ ਦੇ ਆਲੇ ਦੁਆਲੇ ਰੱਸਾ ਹੁੰਦਾ 20 ਕਰਮਾਂ ਲੰਬਾ, ਉਹ ਫਿਰ ਭੱਜ ਕੇ ਥੱਕ ਜਾਂਦਾ, ਖੜ ਜਾਂਦਾ। ਫਿਰ ਉਹ ਇੱਕ ਬਲ ਰੋਜ਼ ਦੇਣਾ ਸ਼ੁਰੂ ਕਰ ਦੇਵੇ ਕੀਲੇ ਨਾਲ, ਹੌਲੀ ਹੌਲੀ ਉਹ ਦਿਨ ਆ ਜਾਵੇਗਾ। ਉਹ ਜਿਹੜਾ ਜਾਨਵਰ ਰੱਸਾ ਨਹੀਂ ਸੀ ਪਵਾਉਂਦਾ, ਉਹ ਕੀਲੇ ਦੇ ਨਾਲ ਗਰਦਨ ਲਾ ਕੇ ਖੜ ਜਾਵੇਗਾ। ਆਹ ਦੇਖ ਲਓ, ਦੁਨਿਆਵੀ ਜਿਹੜੇ ਲੋਕ ਨੇ ਜਾਨਵਰਾਂ 'ਤੇ ਕੈਸਾ ਕੰਮ ਲੈਂਦੇ ਨੇ, ਰੋਜ਼ੀ ਕਮਾਉਂਦੇ ਨੇ। ਜੈਸੇ ਮਦਾਰੀ ਹੁੰਦੇ ਨੇ, ਉਹਨਾਂ ਦੇ ਕੋਲ ਇੱਕ ਬੱਕਰਾ ਹੁੰਦਾ, ਜਾਨਵਰ ਆ ਬੱਕਰਾ, ਉਸਦੇ ਅੱਗੇ ਡੌਰੂ ਰੱਖ ਦਿੰਦੇ ਨੇ ਡੌਰੂ, ਫਿਰ ਉਹ ਆਵਾਜ਼ ਦਿੰਦੇ ਨੇ ਬੱਕਰੇ ਨੂੰ, ਵੀ ਡੌਰੂ 'ਤੇ ਖੜ ਜਾ। ਪਹਿਲਾਂ ਉਹ ਇੱਕ ਲੱਤ ਰੱਖਦਾ ਹੋਈ ਦੇ ਕੇ ਡੌਰੂ 'ਤੇ, ਚਾਰੇ ਤਾਂ ਇਕੱਠੀਆਂ ਰੱਖਣੀ ਨਾ ਹੁੰਦੀਆਂ, ਯੁਗਤੀ ਸੇ ਮੁਕਤੀ ਹੈ। ਫਿਰ ਉਹ ਦੂਈ ਟੰਗ ਰੱਖਦਾ ਹੋਈ ਦੇ ਕੇ ਉੱਤੇ, ਰੱਖਦਿਆਂ ਰੱਖਦਿਆਂ ਚਾਰੇ ਪੈਰ ਡੌਰੂ 'ਤੇ ਰੱਖ ਕੇ ਖੜ ਜਾਂਦਾ। ਇਸੇ ਤਰ੍ਹਾਂ ਹੀ ਜਿਹੜੇ ਜਾਨਵਰ ਨੇ, ਇਸੇ ਤਰ੍ਹਾਂ ਹੀ ਮਨ ਹੈ। ਮਨ ਤਾਂ ਇਹਨਾਂ ਨਾਲੋਂ 100 ਗੁਣਾ ਰਿਹਾ ਹੈ, ਰਵਾ ਬਾਹਰ ਫਿਰਨ ਗਿਝਿਆ ਹੋਇਆ, ਇਸ ਨੂੰ ਕਿਵੇਂ ਬਾਣੀ ਨਾਲ ਔਰ ਨਾਮ ਨਾਲ ਜੋੜੀਏ। ਔਰ ਇਹਦੀ ਵੀ ਯੁਗਤੀ ਹੈ, ਗੁਰੂ ਵਾਲਾ ਬਣ ਕੇ ਫਿਰ ਮਹਾਂਪੁਰਸ਼ ਜਾਂ ਸਰਗੁਣ ਸਤਿਗੁਰੂ ਹੁੰਦੇ ਹਨ, ਫਿਰ ਇਸ ਨੂੰ ਬਾਣੀ ਦੇ ਵਿੱਚ ਲਾਉਂਦੇ ਨੇ ਮਨ ਨੂੰ। ਬਾਣੀ ਵੀ ਲੈ ਪ੍ਰੇਮੀਆਂ, ਰੋਜ਼ ਜਪਜੀ ਸਾਹਿਬ ਦੇ 20 ਪਾਠ ਕਰਿਆ ਕਰ, ਲਗਾ ਮਾਤਰਾ ਦਾ ਧੇ ਕਰਿਆ ਕਰ। ਇਉਂ ਸ਼ੁਰੂ ਕਰਦਾ ਫਿਰ ਉਸਦਾ ਮਨ ਹੈ ਜਿਹੜਾ ਬਾਜਮੁਖ ਹੋਇਆ ਬਾਣੀ ਨਾਲ। ਹੌਲੀ ਹੌਲੀ ਪੜ੍ਹਦਿਆਂ ਪੜ੍ਹਦਿਆਂ ਸਾਲਾਂ ਵਧੀ, 2-4 ਦਿਨ ਪੜ੍ਹੇ ਤੇ ਨਹੀਂ, ਸਾਲਾਂ ਵਧੀ ਪੜ੍ਹਦਾ ਰਹੇਗਾ ਤੇ ਮਨ ਬਾਣੀ ਨਾਲ ਜੁੜਨ ਲੱਗ ਜਾਵੇਗਾ। ਜਦ ਬਾਣੀ ਨਾਲ ਜੁੜਨ ਲੱਗ ਗਿਆ ਫਿਰ ਮੂਲ ਮੰਤਰ ਹੈ, ਫਿਰ ਮਹਾਤਮਾ ਮੂਲ ਮੰਤਰ ਦੀਆਂ ਮਾਲਾ ਦੱਸਦੇ ਨੇ ਬਈ ਰੋਜ਼ ਦੀਆਂ 60 ਮਾਲਾ ਫੇਰਨੀਆਂ ਨੇ ਤਾਂ ਮੂਲ ਮੰਤਰ ਦੀ। ਉਹ ਸ਼ੁਰੂ ਕਰਦਾ ਫੇਰਨੀਆਂ, ਕਦੇ ਲੱਗ ਜਾਂਦਾ ਕਦੇ ਛੱਡ ਦਿੰਦਾ, ਕਦੇ ਲੱਗ ਜਾਂਦਾ ਕਦੇ ਛੱਡ ਦਿੰਦਾ। ਮਾਲਾ ਫੇਰਦਿਆਂ ਫੇਰਦਿਆਂ ਮਨ ਹੈ ਜਿਹੜਾ ਉਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਜੈਸੇ ਸੂਰਜ ਦੀਆਂ ਕਿਰਨਾਂ ਨੂੰ ਕੋਈ ਗਿਣ ਨਹੀਂ ਸਕਦਾ, ਇਸੇ ਤਰ੍ਹਾਂ ਮਨ ਦਿਆਂ ਫੁਰਨਿਆਂ ਨੂੰ ਕੋਈ ਗਿਣ ਨਹੀਂ ਸਕਦਾ, ਇਤਨੇ ਫੁਰਨੇ ਨੇ ਇਸ। ਜਦ ਇਹ ਮੂਲ ਮੰਤਰ ਦਾ ਅਭਿਆਸ ਕਰਦਾ ਮਾਲਾ ਦੁਆਰਾ, ਸਿੱਧਾ ਨਾਮ ਫੜਨਾ ਬੜਾ ਔਖਾ ਹੈ। ਜੈਸੇ ਜੰਗਲੀ ਜਾਨਵਰ ਸਿੱਧਾ ਕੀਲੇ ਕੋਲ ਨਹੀਂ ਕਦੇ ਵੀ ਖੜੇਗਾ, ਰਸਤਾ ਤੜਾ ਦੇਗਾ ਜਾਂ ਖੱਬੀ ਪਾ ਕੇ ਮਰ ਜਾਵੇਗਾ। ਜਦ ਇਹ ਫਿਰ ਅਭਿਆਸ ਕਰਦਾ ਮੂਲ ਮੰਤਰ ਦਾ ਤੇ ਮਹਾਤਮਾ ਕੋਲ ਜੁਗਤੀਆਂ ਹੁੰਦੀਆਂ ਨੇ, ਇਹਨੂੰ ਧਿਆਨ ਕਰਨਾ ਦੱਸਦਾ। ਧਿਆਨ ਵੀ ਇੱਕ ਸ਼ਕਤੀ ਹੈ, ਸ਼ਕਤੀ। ਧਿਆਨ ਕਰਦਿਆਂ ਕਰਦਿਆਂ ਇਸਦਾ ਮਨ ਹੈ ਜਿਹੜਾ ਧੇ ਦੇ ਵਿੱਚ ਲੀਨ ਹੋਣਾ ਸ਼ੁਰੂ ਹੋ ਜਾਵੇਗਾ। ਜਦ ਧੇ ਦੇ ਵਿੱਚ ਸ਼ੁਰੂ ਹੋ ਜਾਵੇਗਾ ਮਨ ਟਿਕਣਾ ਸ਼ੁਰੂ ਹੋ ਜਾਵੇਗਾ, ਫਿਰ ਮੂਲ ਮੰਤਰ ਨੂੰ ਛਡਾ ਦਿੰਦੇ ਨੇ ਮਹਾਂਪੁਰਸ਼। ਬਹੁਤ ਦੁਨੀਆ ਤਾਂ ਬਾਣੀ 'ਚ ਹੀ ਖੜੀ ਹੈ ਨਾ, ਇਸ ਤੋਂ ਅੱਗੇ ਫਿਰ ਮੂਲ ਮੰਤਰ ਹੈ ਨਹੀਂ। ਇਹਦਾ ਦੇਸ਼ ਤਾਂ ਬਹੁਤ ਦੂਰ ਹੈ, ਇਹ ਤਾਂ ਹੌਲੀ ਹੌਲੀ ਨੇੜੇ ਆਉਣ ਵਾਸਤੇ ਹੈ। ਜੇ ਇੱਥੇ ਹੀ ਖੜ ਜਾਵੇ ਵੀ ਸਭ ਕੁਛ ਇਹੀ ਹੈ ਤਾਂ ਫਿਰ ਉਹ ਤਾਂ ਰਹਿ ਗਈ ਗੱਲ ਜਿਹੜੀ ਪ੍ਰਾਪਤ ਕਰਨੀ ਸੀ। ਜਦ ਇਹਦਾ ਮਨ ਮੂਲ ਮੰਤਰ 'ਚ ਇਕਾਗਰ ਹੋਣ ਲੱਗ ਜਾਂਦਾ ਫਿਰ ਮਹਾਤਮਾ ਇਸ ਨੂੰ ਨਾਮ ਨਾਲ ਜੋੜਦੇ ਨੇ, ਨਾਮ ਨਾਲ। ਕਿਉਂ? ਥੋੜ੍ਹੀ ਥੋੜ੍ਹੀ ਇਹਦੀ ਆਦਤ ਅੰਤਰਮੁਖ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਇਸਦਾ ਮਨ ਨਾਮ ਨਾਲ ਲੱਗ ਜਾਂਦਾ। ਜਦ ਨਾਮ ਦਾ ਅਭਿਆਸ ਕਰੇਗਾ ਤਾਂ ਫਿਰ ਜਿਹੜੇ ਬਾਹਰਲੇ ਫੁਰਨੇ ਨੇ ਉਹ ਦੂਰ ਰਹਿ ਜਾਣਗੇ। ਦੂਰ ਰਹੀ ਉਹ ਜਨ ਤੇ ਬਾਟ, ਇਹ ਕਿਸੇ ਹੋਰ ਦੇਸ਼ ਨੂੰ ਜਾਣ ਲੱਗ ਜਾਏਗਾ। ਜਿੱਥੋਂ ਇਹ ਵਿਛੜਿਆ ਨਾ ਜਿਹੜੇ ਦੇਸ਼ 'ਚੋਂ, ਤਾਂ ਫਿਰ ਉਸ ਦੇਸ਼ ਨੂੰ ਇਹ ਜਾਣਾ ਸ਼ੁਰੂ ਹੋ ਜਾਵੇਗਾ, ਜਾਣੀ ਅੰਤਰਮੁਖ ਹੋਣਾ ਸ਼ੁਰੂ ਹੋ ਜਾਵੇਗਾ। ਹੁਣ ਤਾਂ ਹੈ ਨਾ ਬਾਜਮੁਖ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਬਹੁਤ ਕੁਛ, ਪਰ ਆਪਾਂ ਨੇ ਉਸ ਗੱਲ ਨੂੰ ਅਨੁਭਵ ਨਹੀਂ ਕੀਤਾ ਹੈ। ਆਓ, ਜਦ ਇਸਦਾ ਮਨ ਅੰਤਰਮੁਖ ਹੋਵੇਗਾ ਨਾ, ਫਿਰ ਇਹ ਬਾਣੀ ਔਰ ਵਿਚਾਰ ਨੂੰ ਫੜੇਗਾ, ਵਰਨਾ ਨਹੀਂ ਫੜੇਗਾ। ਆਓ, ਭਰਥਰੀ ਰਾਜਾ ਹੋਇਆ, ਭਰਥਰੀ ਅਜੈਨ ਦਾ ਚੱਕਰਵਰਤੀ ਰਾਜਾ ਸੀ। ਆ ਜਿਹੜੇ ਆਪਾਂ ਪੁੱਤਰਾਂ ਧੀਆਂ 'ਚੋਂ ਸੁੱਖ ਲੱਭਦੇ ਹਾਂ ਨਾ, ਸੁੱਖ, ਉਹਨੇ ਬਹੁਤ ਕੁਛ ਕਰਿਆ ਇੱਥੋਂ ਸੁੱਖ ਭਾਲਣ ਵਾਸਤੇ। ਜਦ ਉਸਨੇ ਜਵਾਬ ਦੇ ਦਿੱਤਾ ਜਿੱਥੋਂ ਸੁੱਖ ਪਾਲਦਾ ਸੀ, ਉਸਨੇ ਸੋਚਿਆ ਦੇਖੋ ਇਹ ਇੱਥੇ ਤਾਂ ਸੁੱਖ ਹੈ ਹੀ ਨਹੀਂ। ਮੈਂ ਅਗਿਆਨਤਾ ਕਰਕੇ ਮੰਨਦਾ ਸੀ ਵੀ ਰਾਜ ਭਾਗ ਦੇ ਵਿੱਚ ਸੁੱਖ ਹੈ। ਆਪਾਂ ਵੀ ਦੋ ਟੁੱਟੇ ਜਿਹੇ ਟਰੱਕ ਹੋਇਆਂ 'ਤੇ ਚਾਂਗ ਲਜਾਂਦੇ ਹਾਂ ਬਈ ਸੁੱਖ ਕਹਿੰਦੀ ਇਹ ਲੱਕੜੀ 'ਚ ਹੀ ਹੈ। ਲੱਕੜੀ 'ਚ ਸੁੱਖ ਨਹੀਂ ਹੈ, ਸੁੱਖ ਤਾਂ ਪੱਲਿਆ ਤੇਰੇ ਮਨ ਦੇ ਵਿੱਚ ਆ। ਮਨ 'ਚ ਉਹ ਪਦਾਰਥ ਨੂੰ ਦੇਖ ਕੇ ਤੇਰਾ ਮਨ ਟਿਕ ਜਾਂਦਾ ਹੈ। ਤੂੰ ਕਹਿੰਦਾ ਕਿ ਨਹੀਂ ਇਹਨਾਂ 'ਚ ਹੀ ਸੁੱਖ ਹੈ। ਨਹੀਂ, ਉਹ ਤਾਂ ਤੇਰੇ ਮਨ ਟਿਕਣ ਦਾ ਸੁੱਖ ਹੈ। ਮਨ ਟਿਕਿਆ, ਪਾਣੀ ਦੀਆਂ ਲਹਿਰਾਂ ਸ਼ਾਂਤ ਹੋਈਆਂ ਅਤੇ ਤੇਰਾ ਜਿਉਂਕਾ ਤਿਉਂ ਦਿਸਣ ਲੱਗ ਜਾਂਦਾ। ਇਸੇ ਤਰ੍ਹਾਂ ਪਦਾਰਥ ਦੇ ਸੰਬੰਧ ਕਰਕੇ ਜਦ ਮਨ ਖੜਦਾ ਨਾ ਤਾਂ ਆਤਮਾ ਦਾ ਭਾਸ ਪੈ ਜਾਂਦਾ ਮਨ ਦੇ ਵਿੱਚ। ਇਹ ਕਹਿੰਦਾ ਮੈਨੂੰ ਸੁੱਖ ਮਿਲ ਗਿਆ। ਸੁੱਖ ਤਾਂ ਹੈ ਨਹੀਂ, ਪਰ ਉਹੀ ਮੁੰਡਾ ਆਉਂਦਾ ਫਿਰ ਲੱਤਾਂ ਕਿਉਂ ਤੋੜਦਾ ਆਉਂਦਾ ਡੰਗਾਂ ਨਾਲ, ਫਿਰ ਸੁੱਖ ਕੀ ਨਹੀਂ ਹੁੰਦਾ। ਸੁੱਖ ਤਾਂ ਹੈ ਹੀ ਨਹੀਂ, ਬਸ ਸੁੱਖ ਤਾਂ ਮਨ ਦੇ ਟਿਕਾ ਦੇ ਵਿੱਚ ਹੈ। ਮਨ ਟਿਕੇਗਾ ਨਾਮ ਨਾਲ, ਐਵੇਂ ਟਿਕਣਾ ਕੋਈ ਨਹੀਂ। ਸਿੱਧਾ ਕੌਣ ਮਨ ਨੂੰ ਟਿਕਾ ਦੇਗਾ, ਕਿਹਦੇ 'ਚ ਤਾਕਤ ਆ ਮਨ ਨੂੰ ਟਿਕਾ ਦੇਗਾ? ਇਹ ਤਾਂ ਜੁਗਤੀਆਂ ਉਗਤੀਆਂ ਦੁਆਰਾ ਵੀ ਨਹੀਂ ਟਿਕਦਾ, ਨਿਕਲ ਜਾਂਦਾ ਵਿੱਚੋਂ ਹੀ, ਪਤਾ ਹੀ ਨਹੀਂ ਲੱਗਣ ਹੁੰਦਾ। ਖਾਲੀ ਸੁੱਤਾ ਪਿਆ ਹੀ ਰਹਿ ਜਾਂਦਾ ਸਰੀਰ ਹੈ ਜਿਹੜਾ, ਮਨ ਖਬਰ ਨਹੀਂ ਕਿਹੜੇ ਦੇਸ਼ 'ਚ ਜਾਂਦਾ। ਆ ਜਦ ਉਸਨੂੰ ਸੁੱਖ ਨਾ ਮਿਲਿਆ ਬਾਜ ਮੁਖਤਾ ਦੇ ਵਿੱਚੋਂ, ਤਾਂ ਫਿਰ ਉਸਨੇ ਗੋਰਖ ਦਾ ਚੇਲਾ ਹੋ ਗਿਆ, ਜਾ ਕੇ ਰਾਜ ਭਾਗ ਛੱਡਿਆ। ਹੋਰ ਤਾਂ ਕੋਈ ਇੱਛਾ ਹੀ ਸੀ ਨਾ, ਜਿਹੜੀ ਵੀ ਇੱਛਾ ਸੀ ਉਹ ਤਾਂ ਦੁੱਖ ਰੂਪ ਭਾਸਣ ਲੱਗ ਗਈ। ਆਪਾਂ ਨੂੰ ਸੁੱਖ ਰੂਪ ਭਾਸ ਵੀ ਹੈ, ਤਾਂ ਹੀ ਨਹੀਂ ਆਪਾਂ ਨਾਮ ਬਾਣੀ ਕੰਨੀ ਜਾਂਦੇ। ਜਦ ਦੁੱਖ ਰੂਪ ਭਾਸਣ ਲੱਗ ਜੂਗੀ ਨਾ, ਫਿਰ ਆਪਾਂ ਨੂੰ ਪਤਾ ਲੱਗੇਗਾ ਵੀ ਨਾਮ ਵੀ ਕੋਈ ਚੀਜ਼ ਹੈ। ਆ ਦੇਖ ਲਓ ਜਿਹੜੀਆਂ ਸੁੱਖਾਂ ਦੇ ਵਿੱਚ ਦੁਨੀਆਂ ਫਿਰਦੀ ਹੈ, ਕੋਈ ਨਹੀਂ ਮਹਾਤਮਾ ਨੂੰ ਪੁੱਛਦਾ। ਜਦ ਪੈਂਦੀ ਆ ਭੀੜ ਫਿਰ ਭੱਜਦੇ ਨੇ, ਫਿਰ ਜਾ ਕੇ ਨੱਕ ਰਗੜਦੇ ਨੇ। ਐਸਾ ਹੈ, ਉਸ ਨੂੰ ਪੂਰਨ ਅਵਸਥਾ ਪ੍ਰਾਪਤ ਹੋ ਗਈ। ਫਿਰ ਉਸਨੇ ਵਿਰਾਗ ਸਤਿਕ ਇੱਕ ਗ੍ਰੰਥ ਬਣਾਇਆ, ਜਿੱਥੋਂ ਉਸਨੂੰ ਵਸਤੂ ਪ੍ਰਾਪਤ ਹੋਈ ਨਾ, ਫਿਰ ਉਹ ਗੱਲ ਅੱਖਰਾਂ ਦੁਆਰਾ ਸ਼ਿਕਸ਼ਾ ਰੂਪ ਉਸਨੇ ਪ੍ਰਗਟ ਕਰੀ। ਕਹਿ ਲੱਗਾ ਹੈ ਮਨ ਜੋ ਉਪਦੇਸ਼ਾ ਸਾਰਾ ਮਨ ਨੂੰ ਹੈ। ਸਰੀਰ ਤਾਂ ਇਸਦਾ ਖੋਲ ਹੈ, ਖੋਲ ਕੌਂਸਲਾ ਜਿਹਨੂੰ ਕਹਿੰਦੇ। ਆਏ ਮਨ ਤਜ ਤੂੰ ਬਾਹਰ ਗਤ, ਸਰੀਰ ਦੇ ਅੰਦਰ ਹੀ ਹੈ, ਪਰਮੇਸ਼ਰ ਦਾ ਦੇਸ਼ ਹੈ ਜਿਹੜਾ। ਗੁਰੂ ਸਾਹਿਬ ਨੇ ਵੀ ਲਿਖਿਆ ਟੱਡਾ ਟੂੰਡ ਤਕਾਏ ਫਿਰੋਂ, ਕਿੱਥੇ ਢੂੰਡਦਾ ਤੂੰ ਪਰਮੇਸ਼ਰ ਨੂੰ, ਕਿੱਥੋਂ ਲੱਭਦਾ ਤੂੰ ਪਰਮੇਸ਼ਰ ਨੂੰ? ਜਿੱਥੇ ਤੂੰ ਲੱਭਦਾ ਉੱਥੇ ਤਾਂ ਪਰਮੇਸ਼ਰ ਹੈ ਹੀ ਨਹੀਂ ਧਰਤੀ 'ਤੇ ਤਾਂ। ਬਈ ਜਿੱਥੇ ਪਰਮੇਸ਼ਰ ਆ ਉੱਧਰ ਢੂੰਡਣਾ ਸ਼ੁਰੂ ਕਰ ਤੂੰ। ਟੱਡਾ ਢੂੰਡ ਤਾਂ ਕਾਹੇ ਫਿਰੋਂ, ਗੁਰੂ ਸਾਹਿਬ ਕਹਿੰਦੇ ਢੂੰਡਨੇ ਆ ਮਨ ਮਾਹੇ, ਢੂੰਡਣਾ ਤਾਂ ਮਨ ਨੂੰ ਹੈ, ਰੱਬ ਤਾਂ ਮਨ ਦੇ ਵਿੱਚ ਹੈ। ਇਹ ਮਨ ਰੱਬ ਨੂੰ ਭੁੱਲਿਆ ਹੋਇਆ ਹੈ। ਜਦ ਇਹ ਮਹਾਂਪੁਰਸ਼ਾਂ ਦੀ ਸੰਗਤ ਕਰੇਗਾ ਨਾਮ ਦੀ, ਤਾਂ ਫਿਰ ਇਹ ਰੱਬ ਨੂੰ ਪਛਾਣ ਲਵੇਗਾ। ਹੋਰ ਤਾਂ ਕੋਈ ਵਸਤੂ ਹੈ ਨਹੀਂ ਅੰਦਰ ਆਪਣੇ ਪਛਾਣਨ ਵਾਲੀ, ਇਹੀ ਮਨ ਪਦਾਰਥਾਂ ਨੂੰ ਪਛਾਣਦਾ, ਇਸੇ ਮਨ ਨੇ ਰੱਬ ਨੂੰ ਪਛਾਣ ਲੈਣਾ। ਹੁਣ ਇਹ ਪਦਾਰਥਾਂ ਦਾ ਸਰੂਪ ਹੋਇਆ ਹੋਇਆ, ਫਿਰ ਇਹ ਰੱਬ ਦਾ ਸਰੂਪ ਹੋ ਜਾਊਗਾ। ਜਿਹਦਾ ਸਰੂਪ ਹੁੰਦਾ ਪਦਾਰਥਾਂ ਦਾ ਸੁਭਾਵ ਆਪਣੇ 'ਚ ਲੈ ਲੈਂਦਾ, ਦੁੱਖ ਸੁੱਖ ਮਰਨਾ ਜੰਮਣਾ ਹਾਂਢ ਲਾ। ਜਦ ਇਹ ਆਤਮਾ ਦਾ ਸਰੂਪ ਹੋ ਜਾਊਗਾ, ਫਿਰ ਆਤਮਾ ਦਾ ਸੁਭਾਵ ਇਹਦੇ 'ਚ ਆ ਜਾਊਗਾ। ਫਿਰ ਇਹਨੇ ਨਾ ਜੰਮਣਾ ਨਾ ਮਰਨਾ, ਨਾ ਹਾਂਢ ਆ ਨਾ ਲਾਭ ਆ, ਨਾ ਦੁੱਖ ਆ ਨਾ ਸੁੱਖ ਆ, ਇੱਕ ਰਸ। ਸੁੱਖਾਂ ਦਾ ਸਮੁੰਦਰ ਠਾਠਾਂ ਮਾਰਦਾ ਠਾਠਾਂ, ਆਓ ਟੱਡਾ ਟੂੰਡ ਕਹੇ ਫਿਰੋਂ, ਢੂੰਡਣਾ ਮਨ ਮਾਹੇ, ਸੰਗ ਤੁਹਾਰੇ ਪ੍ਰਭ ਵਸੈ। ਉਹ ਪਰਮੇਸ਼ਰ ਦਾ ਤੇਰੇ ਨਾਲ ਹੈ ਗੁਰਮੁਖ, ਬਨ ਬਨ ਕਹਾਂ ਫਰਾਏ, ਤੂੰ ਜੰਗਲਾਂ ਦੇ ਕੰਢੇ ਕਿਉਂ ਭੰਨਦਾ ਫਿਰਦਾ? ਜਿਹੜੇ ਮਹਾਂਪੁਰਸ਼ ਜੰਗਲਾਂ ਦੇ ਵਿੱਚ ਜਾ ਕੇ ਅਭਿਆਸ ਕਰਦੇ ਸੀ ਉਹ ਮਨ ਨੂੰ ਹੀ ਖੋਜਦੇ ਸੀ ਉੱਥੇ ਇਕਾਂਤ। ਉੱਥੇ ਕੋਈ ਰੱਬ ਹੈ ਹੀ ਨਹੀਂ ਸੀ, ਜੰਗਲਾਂ ਦੇ ਵਿੱਚ ਨਹੀਂ। ਸੰਗ ਤੁਹਾਰੇ ਪ੍ਰਭ ਵਸੈ, ਬਨ ਬਨ ਕਹਾਂ ਫਰਾਂ ਹੈ। ਆਏ ਮਨ, ਉਹ ਜੋ ਨਿਰਾਕਾਰ ਵਾਹਿਗੁਰੂ ਹੈ ਉਹ ਤਾਂ ਤੇਰੇ ਅੰਦਰ ਹੈ। ਰਵਿਦਾਸ ਚਮਾਰ ਗਰੀਬ ਜੁੱਤੀਆਂ ਗੱਠਣ ਵਾਲਾ ਹਰੀਜਨ, ਜਦ ਉਸਨੇ ਪਰਮੇਸ਼ਰ ਦੀ ਬੰਦਗੀ ਕਰੀ, ਪਰਮੇਸ਼ਰ ਸਾਖਿਆਤ ਹੋ ਗਿਆ ਅੰਦਰ, ਅੰਦਰੋਂ ਖੋਜ ਕਰਕੇ ਪ੍ਰਗਟ ਕਰ ਲਿਆ ਉਸਨੂੰ, ਤਾਂ ਫਿਰ ਪ੍ਰੇਮੀਆਂ ਨੇ ਪੁੱਛਿਆ, ਰਵਿਦਾਸ ਜੀ ਰੱਬ, ਰਵਿਦਾਸ ਜੀ ਕਹਿਣਗੇ ਰੱਬ ਤਾਂ ਬਹੁਤ ਨੇੜੇ ਹੈ ਭਾਈ, ਆ ਹੱਥ ਪੈਰ ਆਪਣੇ ਦੂਰ ਨੇ। ਕਹਿੰਦੇ ਰੱਬ ਤਾਂ ਇੱਧਰ ਵੀ ਨੇੜੇ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਉਹ ਤਾਂ ਸੁਤੇ ਹੀ ਹੈ। ਕਹਿੰਦੇ ਹੱਥ ਪੈਰ ਤਾਂ ਦੂਰ ਨੇ। ਉਹ ਇਸ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਉਹ ਤਾਂ ਆਪਣੇ ਅੰਦਰ ਹੈ। ਜਦ ਆਪਾਂ ਅੰਦਰੋਂ ਦੇਖ ਲਾਂਗੇ ਫਿਰ ਸਾਰੇ ਦਿਖਣ ਲੱਗ ਜੂਗਾ, ਬਾਹਰ ਵੀ ਪਹਿਲਾਂ ਨਹੀਂ ਦਿਸੇਗਾ। ਆਓ ਦੱਸਿਆ ਵੀ ਮਨ ਮਨ ਦੇ ਵਿੱਚ ਕਾਹਨੂੰ ਫਿਰਦਾ, ਤੂੰ ਆਪਣੇ ਮਨ ਨੂੰ ਸ਼ਬਦ ਨਾਲ ਜੋੜ ਕੇ, ਜਦ ਤੂੰ ਸ਼ਬਦ ਨਾਲ ਜੋੜੇਗਾ ਫਿਰ ਮਨ ਨੂੰ ਜੋ ਵਸਤੂ ਹੈ ਉਸਦਾ ਪਤਾ ਲੱਗੇਗਾ, ਵਰਨਾ ਨਹੀਂ ਲੱਗਣੇਗਾ। ਮਨ ਦਾ ਖੋਜ ਹੀ ਮਨ ਦੀ ਸ਼ਬਦ ਦੁਆਰਾ ਹੋਣੀ ਹੈ, ਸੁੱਕੀ ਨਹੀਂ ਹੋ ਸਕਦੀ ਕਦੇ ਵੀ ਨਹੀਂ। ਸ਼ਬਦ ਦੁਆਰਾ ਮਨ ਨੂੰ ਖੋਜਣਾ ਹੈ, ਪਰਮੇਸ਼ਰ ਅੰਦਰ ਹੀ ਬਾਹਰ ਨਹੀਂ ਹੈ। ਆਓ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈ। ਜੇ ਆਪਣੇ ਅੰਦਰ ਪਰਮੇਸ਼ਰ ਨਾ ਹੋਵੇ ਤਾਂ ਤੁਰੀਏ ਕਿਵੇਂ? ਆ ਦੇਖੋ ਸੰਗਤ ਤੁਰੀ ਆਉਂਦੀ ਹੈ, ਇਹ ਸਭ ਉਹਦੇ ਆਸਰੇ ਹੋ ਰਹੀ ਹੈ, ਗੱਲ ਜੋਗਸ ਹੋ ਰਹੀ ਹੈ। ਜਦ ਉਹ ਨਿਕਲ ਜਾਵੇਗਾ ਜਿਹਨੂੰ ਆਪਾਂ ਪਰਮੇਸ਼ਰ ਵਾਹਿਗੁਰੂ ਰਾਮ ਖੁਦਾ ਅੱਲਾ ਤਾਲਾ, ਹੋਰ ਬਹੁਤ ਨਾਮ ਨੇ ਪਰਮੇਸ਼ਰ ਦੇ, ਮੂੰਗੂ ਵੀ ਪਰਮੇਸ਼ਰ ਦਾ ਨਾਮ ਹੈ। ਫਰੀਕਾ ਵਾਲੇ ਬੋਈ ਉਹ ਮੂੰਗੂ ਕਹਿੰਦੇ ਹੁੰਦੇ ਸੀ ਸਾਨੂੰ, ਕਹਿੰਦੇ ਤੁਸੀਂ ਰੱਬ ਦੇ ਬੰਦੇ ਹੋ? ਮੈਂ ਕਿਹਾ ਹਾਂ ਅਸੀਂ ਰੱਬ ਦੇ ਬੰਦੇ ਹਾਂ। ਇਸ ਤਰ੍ਹਾਂ ਦਾ ਆਪੋ ਆਪਣੇ ਮੱਤਾਂ ਅਨੁਸਾਰ ਹੈ। ਉਹ ਇਹ ਦੱਸਿਆ ਵੀ ਜਿਹੜਾ ਪਰਮੇਸ਼ਰ ਹੈ ਉਹ ਅੰਦਰ ਹੈ, ਇਹ ਮਹਾਂਪੁਰਸ਼ਾਂ ਦੀ ਬਾਣੀ ਦੀ ਸੰਗਤ ਦੁਆਰਾ ਬਾਣੀ ਪੜ੍ਹ ਲੈਣੀ ਪੁੰਨ ਰੂਪ ਹੈ, ਪਰ ਜਿਹੜੀ ਉਹ ਵਸਤਾ ਉਹ ਤਾਂ ਨਹੀਂ ਪ੍ਰਾਪਤ ਹੋਣੀ, ਉਹ ਤਾਂ ਅਭਿਆਸ 'ਚ ਪ੍ਰਾਪਤ ਹੋਵੇਗੀ, ਐਵੇਂ ਨਹੀਂ ਹੋਵੇਗੀ। ਜਿਨ੍ਹਾਂ ਨੇ ਅਭਿਆਸ ਕਰੇ ਨੇ, ਜਿੰਨੇ ਗਰੀਬ ਭਗਤ ਹੋਏ ਨੇ ਸਾਰੇ ਹੋਏ ਤਾਂ ਇਹ ਪਹਿਲਾਂ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਤਾਂ ਬਾਅਦ ਹੋਇਆ। ਹਾਂ ਕਬੀਰ ਸਾਹਿਬ ਜੀ ਸਮਕਾਲੀ ਸੀ ਮਹਾਰਾਜ ਜੀ ਦੇ, ਗੁਰੂ ਨਾਨਕ ਦੇਵ ਮਹਾਰਾਜ ਦਾ ਮਿਲਾਪ ਵੀ ਹੋਇਆ ਉਹਨਾਂ ਦਾ ਆਪਣੇ ਵਿੱਚ ਹੀ। ਦਾਨੇ ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਕਬੀਰ ਸਾਹਿਬ ਜੀ ਦੇ ਸਾਹਮਣੇ ਆਏ ਨਾ, 5 ਘੰਟੇ ਸਮਾਧੀ ਲੱਗੀ ਰਹੀ, 5 ਘੰਟੇ ਹੀ ਖੜ੍ਹੇ ਰਹੇ ਉਵੇਂ ਜਿਵੇਂ ਬਸ, ਫਿਰ ਵਚਨ ਵਿਲਾਸ ਹੋਏ ਇਸ ਤਰ੍ਹਾਂ ਦਾ। ਇਹ ਦੇਖ ਲਓ ਇਹਨਾਂ ਦਾ ਗੁਰੂ ਤਾਂ ਕੋਈ ਹੋਰ ਸੀ, ਇਹ ਜਿਤਨੇ ਭਗਤ ਮਹਾਰਾਜ ਦੇ ਵਿੱਚ 15 ਭਗਤਾਂ ਦੀ ਬਾਣੀ ਆ ਦੇਖ ਲਓ, ਇਹਨਾਂ ਦੇ ਗੁਰੂ ਤਾਂ ਹੋਰ ਸਨ। ਵਸਤਾ ਤਾਂ ਇਹਨਾਂ ਨੇ ਕਿਸੇ ਹੋਰ ਗੁਰੂ ਕੋਲੋਂ ਪ੍ਰਾਪਤ ਕਰੀ ਸੀ, ਫਿਰ ਆਪਣੇ ਗੁਰੂ ਨੇ ਕਿਵੇਂ ਜਾਣ ਲਈ ਵੀ ਇਹ ਬ੍ਰਹਮ ਗਿਆਨੀ ਨੇ। ਗੁਰੂ ਹੁੰਦਾ ਸਰਵੱਗ, ਜਿਹੜਾ ਸਰਵੱਗ ਹੈ ਨਾ, ਸਰਵੱਗ ਜਾਣਤਰ ਜਾਮੀ ਹੈ, 3 ਕਾਲਾਂ ਦਾ ਗਿਆਤਾ, ਜਿਵੇਂ ਬਾਲਮੀਕ ਜੀ ਸਨ, ਉਹ ਵੀ ਜਾਣ ਜੇਗਾ ਵੀ ਇਹਦੀ ਵਸਤਾ ਕੀ ਹੈ, ਅਤੇ ਆਪਾਂ ਨਹੀਂ ਜਾਣ ਸਕਦੇ 3 ਗੁਣਾਂ ਦੇ ਵਿੱਚ। ਆਪਦਾ ਗਿਆਨੀ ਆ, ਕਰਮਾਂ ਦੇ ਮਾਰੇ ਹੋਏ ਭੱਜੇ ਫਿਰਦੇ ਆਏ ਤੇ ਜੁਨੀਆਂ ਦੇ ਵਿੱਚ ਭੜਕਦੇ, ਆ ਹੁਣ ਵੀ ਆਪਾਂ ਖਨੀ ਕਿਹੜੀ ਜੁਨੀ 'ਚ ਜਾਣਾ, ਆ 4 ਦਿਨਾਂ ਦਾ ਆਈਆ ਘੁੰਮ ਕੰਬਲੋ ਜਿਹੜਾ ਘੁੰਮਦਾ, ਫਿਰ ਪਤਾ ਨਹੀਂ ਕਿੱਥੇ ਜਾਣਾ। ਉਸ ਗੱਲ ਨੂੰ ਦੂਰ ਕਰਨ ਵਾਸਤੇ ਗੁਰੂ ਵਾਲਾ ਬਣ ਜਾਣਾ ਚਾਹੀਦਾ, ਗੁਰੂ ਦੇ ਹੁਕਮਾਂ ਅਨੁਸਾਰ ਨਾਮ ਦਾ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ। ਅਭਿਆਸ ਕਰਦਿਆਂ ਕਰਦਿਆਂ ਸੁਰਤ ਨੂੰ ਉੱਥੇ ਲੈ ਜਾਣਾ ਚਾਹੀਦਾ ਜਿੱਥੇ 3 ਗੁਣਾਂ ਦਾ ਭਾਸ ਵੀ ਨਹੀਂ ਪੈਂਦਾ ਹੈ, ਦੱਸੋ ਐਸਾ ਬਈ ਟੰਡਾ ਟੂੰਡਤ ਕਾਹੇ ਫਿਰੋ ਟੂੰਡਣਿਆ ਮਨਮਾਏ ਸੰਗ ਤੁਆਰੇ ਪ੍ਰਭ ਵਸਾ ਬਨ ਮਨ ਕਹਾਂ ਫਰਾਏ। ਫਿਰ ਸਾਰੇ ਭਾਈ ਬੋਲਿਓ, ਸਾਰੀਆਂ ਹੀ ਬੀਬੀਆਂ ਗੱਜ ਵੱਜ ਕੇ ਬੋਲਿਓ, ਬੜੋ ਪ੍ਰੇਮ ਦੇ ਨਾਲ
ਜੰਗਲਾਂ ਦੇ ਵਿੱਚ
ਸ਼ਹਾਦਤ ਦਿੱਤੀ ਹੈ ਫਰੀਦਾ, ਨਾਲੇ ਦੇਖ ਲਓ 36 ਸਾਲ ਕੰਡੇ ਭੰਨਦਾ ਰਿਹਾ ਸੀ, ਅਸਲੀਅਤ ਨਹੀਂ ਤੀ ਪ੍ਰਗਟ ਹੋਈ। ਨਹੀਂ ਜਦ ਵੀ ਲਿਖ ਦਿੰਦਾ ਉਹ, ਨਹੀਂ ਜਦ ਉਹ ਗੁਰੂ ਵਾਲਾ ਬਣਿਆ, ਮੁਰਸ਼ਦ ਫੜਿਆ, ਫਿਰ ਪਰਮੇਸ਼ੁਰ ਦੀ ਬੰਦਗੀ ਕਰੀ, ਉਹ ਫਿਰ ਗੱਲ ਅਨੁਭਵ ਹੋਈ, ਐਵੇਂ ਨਹੀਂ ਹੋਵੇਗੀ। ਫਿਰ ਉਸਨੇ ਕਿਹਾ, ਫਰੀਦਾ ਤੈਂ ਬਹੁਤ ਕੰਡੇ ਭੰਨੇ ਜੰਗਲਾਂ ਦੇ, ਪਰ ਤੇਰਾ ਉਹ ਕੰਡੇ ਭੰਨੇ ਹੋਏ ਰਾਸ ਤਦ ਆਏਗਾ ਤੂੰ ਮੁਰਸ਼ਦ ਵਾਲਾ ਬਣਿਆ। 36 ਸਾਲ ਐਵੇਂ ਗਵਾਤੇ ਤੈਂ ਫਰੀਦਾ। ਜੰਗਲ ਜੰਗਲ ਕਿਆ ਪਵੇ ਬਣ ਕੰਡਾ ਮੋੜੇ, ਜਾਂ ਪੈਰ ਧਰੂ ਆਪੇ ਕੰਡਿਆਂ ਨੇ ਥੱਲੇ ਮੁੜਨਾ, ਜਾਂ ਤਾਂ ਪੈਰ ਵੀ ਇੰਨੇ ਪੱਕੇ ਹੁੰਦੇ ਸੀ ਕੰਡਾ ਨਹੀਂ ਸੀ ਲੱਗਦਾ, ਮੁੜ ਜਾਂਦਾ ਸੀ। ਜੈਸੇ ਊਠਾਂ ਦੇ ਕਿਹਨੇ ਜੁੱਤੀਆਂ ਪਾਈਆਂ ਨੇ, ਆ ਜਾਨਵਰਾਂ ਦੇ ਤਾਂ ਭਲਾ ਖੁਰੀਆਂ ਵੀ ਲਵਾ ਦਿੰਦੇ ਨੇ ਬਹੁਤਾਂ ਘੋੜਿਆਂ ਦੇ, ਤਾਂ ਦੱਸੋ ਊਠਾਂ ਦੇ ਕਿਹਨੇ, ਮਿਰਗਾਂ ਦੇ ਕਿਹਨੇ ਲਵਾਈਆਂ ਨੇ ਉੱਥੇ ਖੁਰੀਆਂ? ਉਹਦੇ ਲਾ ਕੰਡੇ ਪਾਉਂਦੇ ਫਿਰਦੇ ਨੇ ਦਿਨ ਰਾਤ, ਜੰਗਲਾਂ ਦੇ ਵਿੱਚ ਕਿਵੇਂ ਜਾਂਦੇ ਨੇ ਉਹ? ਆਹ ਇਸ ਤਰ੍ਹਾਂ ਦੱਸਿਆ ਵੀ ਜੰਗਲ ਜੰਗਲ ਕਿਆ ਭਵੇਂ ਪਾਉਣਾ ਫਿਰਨਾ, ਬਣ ਕੰਡਾ ਮੋੜੇ ਵੀ ਇਹ ਜੋ ਤੂੰ ਕਰਦਾ ਸੀ ਇਹ ਫੋਕਟ ਸੀ, ਇਹ ਬਰੰਗ ਸਾਧਨ ਸਨ। ਉਹ ਜਿਹੜੀ ਵਸਤੂ ਸੀ ਉਹ ਤਾਂ ਅੰਦਰ ਸੀ, ਉਹ ਤਾਂ ਮੁਰਸਤ ਸੇ ਪ੍ਰਾਪਤ ਹੋਣੀ ਸੀ, ਐਵੇਂ ਹੋ ਨਹੀਂ ਸਕਦੀ। ਬਸੀ ਰੱਬ ਹਿਆਲੀਆਂ, ਹਿਆਲੀਆਂ ਕੀ ਅੰਦਰ ਇਹ ਬੋਲੀਆਂ ਨੇ ਲਹਿਦਾ ਲਹਿਦਾ। ਬਸੀ ਰੱਬ ਹਿਆਲੀਆਂ ਜੰਗਲ ਕਿਆ ਟੂੰਡੇ, ਐਫਰੀਦਾ ਤੂੰ ਤਾਂ ਕਮਲਾ ਹੀ ਰਿਹਾ 36 ਸਾਲ, ਕੰਡੇ ਹੀ ਭੰਨੀ ਗਿਆ। ਉਹ ਰੱਬ ਤਾਂ ਤੇਰੇ ਅੰਦਰ ਦੀ ਆ ਮੁਰਸਤ ਪਕੜਿਆ, ਰੱਬ ਨੇ ਤੈਨੂੰ ਅੰਦਰ ਨੂੰ ਜਾਣ ਦਾ ਰਸਤਾ ਦੱਸ ਦਿੱਤਾ। ਜਾਂ ਤੂੰ ਰੱਬ ਕੋਲ ਚਲਿਆ ਗਿਆ, ਬਲੀ ਅੱਲਾ ਦੇ ਦਰਸ਼ਨ ਹੋਏ ਤੈਨੂੰ ਖਦਾ ਦੇ, ਤਾਂ ਫਿਰ ਉਹਨੇ ਆਵਾਜ਼ ਦਿੱਤੀ ਅੰਦਰੋਂ ਹੀ ਬਈ ਮੈਂ ਤਾਂ ਤੇਰੇ ਅੰਦਰ ਤੀ ਫਰੀਦਾ, ਤੂੰ ਬਾਹਰ ਸਾਨੂੰ ਟੋਲਦਾ ਰਿਹਾ, ਬਹੁਤ ਤਾਂ ਖੇਚਲਾ ਕਰੀ। ਬਸੀ ਰੱਬ ਹਿਆਲੀਏ ਜੰਗਲ ਕਿਆ ਟੂੰਡੇ, ਖੋਜਣਾ ਤਾਂ ਮਨ ਨੂੰ ਹੈ। ਅੰਦਰ ਕੀ ਹੈ ਸਰੀਰ ਦੇ? ਸਰੀਰ ਦੇ ਅੰਦਰ ਦੋ ਚੀਜ਼ਾਂ ਨੇ, ਅਤੇ ਇੱਕ ਤਾਂ ਸਰੀਰਕ ਜੋ ਹੈ ਉਹ ਹੈ, ਇੱਕ ਫਿਰ ਮਨ ਹੈ, ਇੱਕ ਆਤਮਾ ਹੈ। ਉਹ ਦੱਸਿਆ ਵੀ ਤੂੰ ਮਨ ਦੀ ਖੋਜ ਕਰ, ਮਨ ਨੂੰ ਸ਼ਬਦ ਨਾਲ ਜੋੜ। ਜਦ ਇਹ ਅੰਤਰਮੁਖ ਹੋਵੇਗਾ ਨਾ ਸ਼ਬਦ ਨਾਲ ਜੁੜ ਕੇ, ਪਦਾਰਥ ਤਾਂ ਅੰਤਰਮੁਖ ਜਾ ਹੀ ਨਹੀਂ ਸਕਦੇ। ਆ ਜਿਹੜੇ ਪਦਾਰਥ ਨੇ ਨਾ, ਇਹਨਾਂ ਨੂੰ ਨਹੀਂ ਆਪਾਂ ਅੰਤਰਮੁਖ ਲਿਜਾ ਸਕਦੇ, ਨਹੀਂ ਅੰਤਰਮੁਖ ਤੋਂ ਮਨ ਸ਼ਬਦ ਨਾਲ ਜੁੜ ਕੇ ਜਾਵੇਗਾ। ਬਸ ਸਾਰੇ ਮਤਾਂ ਨੇ ਇੱਕ ਜਵਾਨ ਹੋ ਕੇ ਕਿਹਾ ਵੀ ਜਿਹੜਾ ਮਾਨਵਾ ਨਾ ਜੇ ਅੰਦਰਮੁਖ ਕਰਨਾ ਹੈ ਤਾਂ ਫਿਰ ਸ਼ਬਦ ਨਾਲ ਜੋੜ ਇਸ ਨੂੰ। ਆਪੋ ਆਪਣੇ ਮਤਾਂ ਦੇ ਸ਼ਬਦ ਹੁੰਦੇ ਨੇ, ਸਾਡਾ ਸ਼ਬਦ ਕੀ ਹੈ? ਗੁਰੂ ਘਰ ਦਾ ਵਾਹਿਗੁਰੂ ਹੈ। ਇਹਦੇ ਨਾਲ ਹੁਣ ਸੁਰਤ ਜੋੜਨੀ ਹੈ, ਇਹਦੇ ਨਾਲ ਖਿਆਲ ਜੋੜਨਾ। ਜਿੰਨਾ ਜਿੰਨਾ ਜੁੜੀ ਜਾਵੇਗਾ ਉਨਾ ਤਿੰਨਾ ਮਨ ਸੂਖਮ ਹੋਈ ਜਾਵੇਗਾ। ਹੁਣ ਤਾਂ ਸਥੂਲ ਹੋਇਆ ਹੋਇਆ ਨਾ ਮਨ, ਹੁਣ ਹਾਥੀ ਵੱਤ ਹੋਇਆ ਹੋਇਆ ਆਪਣਾ ਮਨ। ਉਹ ਜਿਹੜੀ ਜਗ੍ਹਾ ਹੈ ਉਹ ਬਾਹਰ ਦੇ ਹਜ਼ਾਰਵੇਂ ਹਿੱਸੇ ਜਿੰਨੀ ਸੂਖਮ ਹੈ, ਜਿੱਥੇ ਅੰਤਰਮੁਖ ਹੋਣਾ ਜਾ ਕੇ ਮਨ ਨੇ ਦੇਖ ਲਓ। ਤਾਂ ਹੀ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਲਿਖਿਆ ਨਾ ਬਈ ਮਨ ਤਾਂ ਬਹੁਤ ਹਾਥੀ ਵੱਤ ਹੋਇਆ ਹੋਇਆ, ਉੱਥੇ ਕਿਵੇਂ ਜਾ ਕੇ ਉੱਥੇ ਬੜੇਗਾ? ਪਰ ਅੰਤਰਮੁਖ ਕੈਸੇ ਹੋਵੇਗਾ?
ਅੱਗੇ ਮੁਕਤੀ ਦਾ ਦੁਆਰਾ ਬਹੁਤਾ ਭੀੜਾ ਹੈ, ਘਰ ਕਿਵੇਂ ਲੰਘੇ ਰਾਮਣਾ। ਅੱਗੇ ਮੁਕਤੀ ਦਾ ਦੁਆਰਾ ਬਹੁਤਾ ਭੀੜਾ ਹੈ, ਘਰ ਕਿਵੇਂ ਲੰਘੇ ਰਾਮਣਾ।
ਸੰਗਤ ਕਰਕੇ ਨਾਮ ਨੂੰ ਪ੍ਰਾਪਤ ਕਰਕੇ ਆਪਣੀ ਸੁਰਤ ਨੂੰ ਉਹ ਜਿਹੜਾ ਬਹੁਤ ਰਾਈ ਦੇ ਦਸਵੇਂ ਜਿੰਨਾ ਹਿੱਸੇ ਜਿੰਨਾ ਬਰੀਕ ਰਸਤਾ ਉੱਥੋਂ ਨਹੀਂ ਮਨ ਨੂੰ ਕੱਢਿਆ। ਜਦ ਮਨ ਨਿਕਲ ਗਿਆ ਅਨੁਭਵ ਹੋ ਗਈ ਗੱਲ ਬਾਹਰ ਲਿਖਤੀ, ਜੇ ਅਨੁਭਵ ਹੀ ਨਹੀਂ ਹੋਈ ਲਿਖਾਂਗੇ ਕੀ, ਨਾ ਉਹਦਾ ਰਸ ਆਉਣਾ। ਰਸਤਾ ਉਸ ਚੀਜ਼ ਦਾ ਆਉਣਾ ਜਿਹੜਾ ਪਦਾਰਥ ਖਾਈਏ, ਜੇ ਸਾਹਮਣੇ ਪਿਆ ਖਾਂਦੇ ਹਾਂ ਨਹੀਂ ਕੀ ਫਾਇਦਾ ਉਹਦਾ ਪਏਦਾ, ਉਹ ਅੱਖਰ ਨੇ ਕੀ ਕਰਾਂਗੇ, ਅਭਿਆਸ ਕਰਨਾ ਪਵੇਗਾ ਤਦ ਜਾ ਕੇ। ਕਬੀਰ ਸਾਹਿਬ ਜੀ ਨੇ ਲਿਖਿਆ ਜਦ ਉਹਦੀ ਸੁਰਤ ਉੱਥੋਂ ਦੀ ਲਿਖੀ, ਕਬੀਰ ਮੁਕਤ ਦੁਆਰਾ ਸੰਕਰਾ ਬਹੁਤ ਪੀੜਾ, ਬਹੁਤ ਸੂਖਮ ਔਰ ਬਰੀਕ ਰਾਈ ਦਸਵੇਂ ਭਾਏ, ਮਨ ਤੋਂ ਮੈਂਗਲ, ਮੈਂਗਲ ਹਾਥੀ ਨੂੰ ਕਹਿੰਦੇ ਨੇ, ਇਤਨਾ ਭਾਰਾ ਫੁਰਨਿਆਂ ਦੁਆਰਾ ਹੋਇਆ ਹੋਇਆ ਨਾ, ਕੀ ਕਰਾਂਗੇ, ਕਿਵੇਂ ਲਿਖਾਵਾਂਗੇ ਉੱਥੋਂ ਦੀ ਇਸ ਨੂੰ, ਬਹੁਤ ਅਭਿਆਸ ਕਰਨਾ ਪਵੇਗਾ। ਉਹ ਜਿਹੜੀ ਜਗ੍ਹਾ ਉਹਦੇ ਵਿੱਚ ਫਰਕ ਨਹੀਂ, ਉਹ ਜਿਉਂ ਕੀ ਤਿਉਂ ਹੈ, ਮਨ ਉੱਥੇ ਜਾਣ ਵਾਦੇ ਅਜੇ ਲਾਇਕ ਨਹੀਂ ਹੋਈ ਸੁਰਤ ਹੈ ਜਿਹੜੀ ਆਪਣੀ। ਗੁਰੂ ਸਾਹਿਬ ਨੇ ਲਿਖਿਆ ਜਿਸ ਯੁਕਤੀ ਦੁਆਰਾ ਉਹ ਜਗ੍ਹਾ ਖੁੱਲਦੀ ਹੈ, ਨੌ ਦੁਆਰੇ ਕਾਇਆ ਕੋਟ ਹੈ, ਇੱਥੇ ਸਰੀਰ ਨੂੰ ਕਿਲਾ ਦੱਸਿਆ, ਨੌ ਇਹਦੇ ਦਰਵਾਜ਼ੇ ਨੇ, ਦਸਵਾਂ ਗੁਪਤ ਰਖੀਜਾ, ਉਹ ਜਿਹੜਾ ਦਸਵੇਂ ਦਾ ਰਾਹ ਨਾ ਉਹੀ ਬਰੀਕ ਹੈ ਨਾ, ਅਗਾ ਸੂਲ ਵਾਸਤਾ ਇਹਨਾਂ ਦਾ ਕੋਈ ਲੋੜ ਨਹੀਂ, ਇਹ ਤਾਂ ਆਪੇ ਹੀ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਨੇ ਜਨਮ ਲੈ ਲੈਂਦਾ ਬੱਚਾ। ਪਰ ਉਹ ਜਨਮ ਆ ਜਿਹੜਾ ਉਹ ਗੁਰੂ ਦੇ ਘਰ ਵਿੱਚ ਲਵੇਗਾ, ਤਦ ਜਾ ਕੇ ਫਿਰ ਇਹ ਅਵਸਥਾ ਪ੍ਰਾਪਤ ਹੋਵੇਗੀ। ਔਰ ਇਸ ਤਰ੍ਹਾਂ ਨੌ ਦੁਆਰੇ ਕਾਇਆ ਕੋਟ ਹੈ, ਦਸਵਾਂ ਗੁਪਤ। ਹੁਣ ਜਿਹੜੀ ਗੁਪਤ ਚੀਜ਼ ਆ ਆਪਾਂ ਇਹਨਾਂ ਇੰਦਰਾਂ ਨਾਲ ਦੇਖ ਨਹੀਂ ਸਕਦੇ, ਉਸ ਦੇ ਵਿੱਚ ਹੀ ਲਿਖਾਂਗੇ ਕੈਸੇ, ਹੁਣ ਅਨੁਭਵ ਕੈਸੇ ਕਰਾਂਗੇ, ਨਹੀਂ ਕਰ ਸਕਦੇ। ਪਦਾਰਥਾਂ ਨੂੰ ਕਰ ਲਾਂਗੇ ਦੀਦੇ ਨੇ, ਉਹਦਾ ਦੀਦੀ ਵੀ ਨਹੀਂ ਹੈ। ਜਿਹੜੀ ਚੀਜ਼ ਦੀਦੀ ਨਹੀਂ ਹੈ ਉਸ ਨੂੰ ਦਿਖਾਉਣਾ ਗੁਰੂ ਦਾ ਫਰਜ਼ ਹੈ ਬਸ, ਜਾਂ ਸ਼ਬਦ ਹੈ, ਸ਼ਬਦ ਵੀ ਗੁਰੂ ਹੀ ਹੈ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਜਦੋਂ ਜਿਹੜਾ ਗੁਰੂ ਸ਼ਬਦ ਗੁਰੂ ਆ, ਗੁਰੂ ਸ਼ਬਦ ਦੁਆਰਾ ਹੀ ਨਾਮੀ ਨੇ ਪ੍ਰਗਟ ਹੋਣਾ ਨਾ। ਪੜ੍ਹੋ ਪ੍ਰੇਮ, ਗੱਲਾਂ ਤਾਂ ਬਹੁਤ ਡੂੰਘੀਆਂ ਨੇ।
ਸ਼ਬਦ ਗੁਰੂ ਤੇ ਸੁਰਤਾਨਿਆ
ਗੁਰੂ ਆਪਾਂ ਨੂੰ ਦੱਸਦਾ
ਸਾਨੂੰ ਦੱਸਿਆ।
ਦਸਮਾਂ ਗੁਪਤ ਰਖੀਜੈ ਵਜਰ ਕਪਾਟ ਨਾ ਖੁੱਲਣੀ। ਕਹਿੰਦੇ ਉੱਥੇ ਪੱਥਰ ਦੇ ਤਖ਼ਤੇ ਲੱਗੇ ਹੋਏ ਨੇ, ਦੇਖ ਪੱਥਰ ਦੇ ਤਖ਼ਤਿਆਂ ਨੂੰ ਕੌਣ ਖੋਲੇ ਹੁਣ। ਬੇਨਤੀ ਕਰੀ ਮਹਾਰਾਜ ਜੀ, ਠੀਕ ਹੈ ਇਹ ਸਰੀਰ ਨੂੰ ਵੀ ਅਸੀਂ ਸਮਝ ਲਿਆ ਬਈ ਨੌ ਦੁਆਰੇ ਨੇ ਤੇ ਦਸਵਾਂ ਜਿਹੜਾ ਗੁਪਤ ਆ ਉਹਦਾ ਨਹੀਂ ਸਾਨੂੰ ਪਤਾ ਕਿੱਥੇ ਹੈ। ਇਹਨਾਂ ਦੇ ਵਿੱਚ ਤਾਂ ਅਸੀਂ ਹਮੇਸ਼ਾ ਕਾਰੋਬਾਰ ਕਰਦੇ ਹਾਂ ਨੌਆਂ ਦੇ ਵਿੱਚ, ਇਹ ਕਿਲੇ ਦੇ ਸੰਬੰਧ ਕਰਕੇ, ਅਤੇ ਉਸ ਦਾ ਸਾਨੂੰ ਪਤਾ ਨਹੀਂ ਹੈ। ਕਿਰਪਾ ਕਰੋ, ਕੋਈ ਜੁਗਤੀ ਹੈ ਜਿਸ ਜੁਗਤੀ ਦੁਆਰਾ ਉਹ ਖੁੱਲ੍ਹ ਵੀ ਸਕਦੇ ਨੇ। ਉਹ ਜਿਹੜੇ ਕਵਾੜ ਲੱਗੇ ਹੋਏ ਨੇ ਨਾ ਕਵਾੜ, ਉਹ ਖੁੱਲ ਸਕਦੇ ਨੇ ਕਿਸੇ ਸਾਧਨ ਦੁਆਰਾ। ਗੁਰੂ ਸਾਹਿਬ ਜੀ ਕਹਿੰਦੇ ਹਾਂ ਖੁੱਲਦੇ ਨੇ, ਦੱਸੋ ਕਿਰਪਾ ਕਰੋ, ਫਿਰ ਅਸੀਂ ਉਹ ਯਤਨ ਕਰੀਏ ਖੋਲਣ ਦਾ। ਗੁਰੂ ਸਾਹਿਬ ਜੀ ਕਹਿੰਦੇ ਗੁਰ ਸ਼ਬਦ ਕਲੀਜਾ, ਜਿਹੜਾ ਗੁਰੂ ਦਾ ਸ਼ਬਦ ਹੋਇਆ ਨਾ, ਜੇ ਇਕੱਲਾ ਹੀ ਸ਼ਬਦ ਹੈ ਨਾਲ ਸੁਰਤ ਨਹੀਂ ਜੁੜੀ ਖੁੱਲੇਗਾ ਨਹੀਂ। ਸ਼ਬਦ ਤਾਂ ਸੁਤੇ ਹੀ ਹੈ, ਹੁਣ ਵੀ ਹੈਗਾ, ਖੁੱਲ੍ਹਦੇ ਕਿਉਂ ਨਹੀਂ ਫਿਰ ਆਪਣਾ ਉਹ? ਨਹੀਂ, ਜਦ ਇਸਦਾ ਮਾਨਵਾ ਨਾ ਜਿਹੜਾ ਇਹ ਸ਼ਬਦ ਦੇ ਨਾਲ ਜੁੜੇਗਾ, ਸ਼ਬਦ ਦੇ ਨਾਲ ਜੁੜ ਕੇ ਜਿੱਥੇ ਦੋ ਅੱਖਰ ਨੱਕ ਦੀ ਜਾੜਾ ਨਾ, ਉੱਥੇ ਫਿਰ ਅਭਿਆਸ ਸ਼ੁਰੂ ਕਰੇਗਾ। ਅਭਿਆਸ ਕਰਦਿਆਂ ਕਰਦਿਆਂ ਜਿਉਂ ਜਿਉਂ ਸੁਰਤ ਨਾਮ ਨਾਲ ਜੁੜੀ ਜਾਵੇਗੀ, ਜੁੜਦਿਆਂ ਜੁੜਦਿਆਂ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਉਹ ਜਗ੍ਹਾ ਨੂੰ ਖੋਲ੍ਹ ਦੇਵੇਗਾ। ਉੱਥੇ ਐਵੇਂ ਨਹੀਂ ਖੁੱਲ੍ਹੇਗਾ। ਜੇ ਕਿਸੇ ਨੇ ਗਿੱਧਾ ਪਾਉਣਾ, ਦੋ ਹੱਥ ਲਿਆਉਣੇ ਪੈਣਗੇ, ਇੱਕ ਹੱਥ ਨਾਲ ਨਹੀਂ ਗਿੱਧਾ ਪਿਆ ਕਦੇ, ਕੋਈ ਇੱਕ ਹੱਥ ਨਾਲ ਵੀ ਗਿੱਧਾ ਪਾਉਂਦਾ ਦੇਖਿਆ ਨਹੀਂ? ਜਦ ਸ਼ਬਦ ਔਰ ਸੁਰਤ ਇਕੱਠੇ ਹੋਣਗੇ ਨਾ ਦੋਈ, ਫਿਰ ਉਹ ਗਾਲਾਂ ਪਾਵੇ ਹੋਵੇਗੀ, ਫਿਰ ਉਹ ਦਰਵਾਜ਼ੇ ਖੁੱਲ੍ਹਣਗੇ, ਤਾਂ ਫਿਰ ਉਹ ਅਗਲਾ ਰਸਤਾ ਦੱਸੇਗਾ। ਪੜ੍ਹੋ ਪ੍ਰੇਮ ਨਾਲ
ਦਰਵਾਜ਼ੇ ਪੱਥਰਾਂ ਦੇ ਪਿਆਰੇ ਦਰਵਾਜ਼ੇ ਪੱਥਰਾਂ ਦੇ ਪਿਆਰੇ ਦਰਵਾਜ਼ੇ ਪੱਥਰਾਂ ਦੇ ਦਰਵਾਜ਼ੇ
ਇਹ ਬਾਜ ਮੁਖਤਾ ਦੇ ਵਿੱਚ ਰਹਿੰਦਾ ਹਮੇਸ਼ਾ, ਅੰਤਰਮੁਖ ਨਹੀਂ ਹੁੰਦਾ। ਅੰਤਰਮੁਖ ਕਾ ਦੇਵੇਗਾ ਜਾਂ ਸ਼ਬਦ ਨਾਲ ਜੁੜੇਗਾ। ਸ਼ਬਦ ਨਾਲ ਆਪਾਂ ਮਨ ਨੂੰ ਜੋੜਦੇ ਨਹੀਂ ਹਾਂ, ਪਦਾਰਥਾਂ ਨਾਲ ਜੋੜਦੇ ਹਾਂ ਜਾਂ ਵਡਿਆਈਆਂ ਨਾਲ ਜੋੜਦੇ ਹਾਂ ਜਾਂ ਅਹੁਦਿਆਂ ਨਾਲ ਜੋੜਦੇ ਹਾਂ, ਤਾਂ ਫਿਰ ਅੰਤਰਮੁਖ ਐਸੇ ਹੋ ਜਾਏਗਾ ਤਾਂ ਸਰੀਰ ਨੂੰ ਵੀ ਛੱਡ ਕੇ ਬਹੁਤ ਦੂਰ ਚਲਿਆ ਜਾਂਦਾ ਹੈ। ਆਓ ਭਰਥਰੀ ਨੇ ਫਿਰ ਇਹ ਲਿਖੀ ਗੱਲ, ਜਦੋਂ ਮਨ ਅੰਤਰਮੁਖ ਹੋ ਕੇ ਆਤਮਾ ਨਾਲ ਜੁੜ ਗਿਆ, ਜਿਹੜਾ ਸੁੱਖਾਂ ਦਾ ਸੋਮਾ ਨਾ ਉੱਥੇ ਚਲਿਆ ਗਿਆ। ਐ ਮਨ ਤਜ ਤੂੰ ਬਾਹਰ ਗਤ, ਐ ਮਨ ਬਾਹਰੋਂ ਦੌੜਨਾ ਛੱਡ ਦੇ। ਕਹਿੰਦਾ ਸੁਭਾਅ ਜਿਹਾ ਬਣਿਆ ਹੋਇਆ, ਛੱਡ ਨਹੀਂ ਹੁੰਦਾ, ਸਵਾਹ ਨਹੀਂ ਛੱਡ ਹੁੰਦਾ ਜਿਹੜਾ ਬਣ ਜਾ। ਮਨ ਵੀ ਬਹੁਤ ਸਵਾਲ ਕਰਦਾ, ਦੇਖ ਲਓ ਜਦ ਕੋਈ ਪ੍ਰੇਮੀ ਬੈਠਦਾ ਨਾ ਇਸ਼ਨਾਨ ਕਰਕੇ, ਤਾਂ ਫਿਰ ਮਨ ਅੱਗੇ ਦੇਖੋ ਕੀ ਕੁਛ ਕਰਦਾ ਹੁੰਦਾ, ਐ ਕਿੰਨਾ ਕੁਛ ਲਿਆ ਕੇ ਮੂਹਰੇ ਰੱਖਦਾ ਹੁੰਦਾ। ਅਣ ਹੋਇਆ ਹੀ ਰੱਖੀ ਜੋ, ਬਸ ਲੱਗਣੇ ਨਹੀਂ ਦਿੰਦਾ ਆਪਣੇ ਮਨ ਨੂੰ ਨਾਲ ਸ਼ਬਦ ਦੇ। ਉਹ ਇਸ ਤਰ੍ਹਾਂ ਦੱਸਿਆ ਵੀ ਅੰਤਰਮੁਖ ਸੁਖ ਹੇਤ, ਆਏ ਮਨ ਜੇ ਤੂੰ ਸੁਖ ਚਾਹੁੰਦਾ ਤਾਂ ਦਾ ਫਿਰ ਅੰਤਰਮੁਖ ਹੋ ਜਾ। ਹੁਣ ਆਪਾਂ ਨੂੰ ਸਵਾਲ ਹੀ ਕਿਵੇਂ ਕਰੀਏ ਇਹਨੂੰ ਅੰਤਰਮੁਖ, ਆਪਾਂ ਤਾਂ ਇੱਕ ਮਿੰਟ ਨਹੀਂ ਅੱਖਾਂ ਮੀਚ ਕੇ ਬੈਠ ਸਕਦੇ। ਜਦੋਂ ਖੋਲ ਤੂੰ ਅੰਦਰੋਂ ਹੁੱਜ ਮਾਰਦਾ ਉਹ ਫਲਾਨੇ ਤੋਂ ਕੀ ਸੁਣਦਾ, ਅੱਖਾਂ ਖੁੱਲ ਜਾਣਗੀਆਂ। ਬਹੁਤ ਮਿਹਨਤ ਕਰਨੀ ਪਵੇਗੀ, ਹਰ ਇੱਕ ਵਸਤੂ ਮਿਹਨਤ ਸੇ ਪ੍ਰਾਪਤ ਹੋਤੀ, ਐਵੇਂ ਨਹੀਂ ਹੋਤੀ ਹੈ। ਅੰਤਰਮੁਖ ਸੁਖ ਹੇਤ, ਅੰਤਰਮੁਖ ਬਿਨ ਸੁਖ ਨਹੀਂ, ਬਿਧਨ ਸਨਾਤਨ ਨੇਤ। ਇਹ ਗ੍ਰੰਥਾਂ ਦਾ, ਰਿਸ਼ੀਆਂ ਮੁਨੀਆਂ ਦਾ ਇਹ ਅਨੁਭਵ ਹੈ, ਆਏ ਮਨ ਜੇ ਤੂੰ ਸੁਖ ਚਾਹੁੰਦਾ ਤਾਂ ਫਿਰ ਅੰਤਰਮੁਖ ਹੋ ਜਾ। ਆਪਾਂ ਨੇ ਹੁਣ ਇੱਥੇ ਅੰਤਰਮੁਖ ਕਰਨਾ, ਇਸ ਵਾਸਤੇ ਹੀ ਆਏ ਹਾਂ, ਇਹੀ ਗੱਲ ਸਿੱਖਣੀ ਹੈ ਇੱਥੋਂ, ਬਾਹਰੋਂ ਨਹੀਂ ਕਿਤੇ ਗੱਲ ਮਿਲੇਗੀ, ਨਹੀਂ ਗੁਰੂ ਸਾਹਿਬ ਦੀ ਹਜ਼ੂਰੀ 'ਚੋਂ ਮਿਲੇਗੀ। ਆਓ ਇਹ ਤਾਂ ਰਹੀ ਇਹ ਗੱਲ, ਆਪਾਂ ਪ੍ਰਸੰਗ ਸ਼ੁਰੂ ਕਰਿਆ ਸੀ ਸਰੀਰ ਦੇ ਅੰਗਾਂ 'ਤੇ, ਵੀ ਜਦ ਇਹ ਗੁਰੂ ਕੇ ਦਰਬਾਰ ਨੂੰ ਇੱਕ ਕਦਮ ਪੜਦਾ ਨਾ, ਕਹਿੰਦੇ ਸਮੇਤ ਜੱਗ ਦਾ ਫਲ ਪ੍ਰਾਪਤ ਹੁੰਦਾ। ਆਓ ਦੱਸਿਆ ਜਿਹੜਾ ਇਹ ਕਦਮ ਹੈ ਵੀ ਕਿਸ ਤਰ੍ਹਾਂ ਸਮੇਤ ਜੱਗ ਦਾ ਫਲ ਮਿਲਦਾ ਇੱਕ ਕਦਮ ਦਾ, ਇਹਦੇ 'ਤੇ ਆਪਾਂ ਵਿਚਾਰ ਕਰਾਂਗੇ ਅੱਜ। ਦੁਆਪਰ ਯੁੱਗ, ਕ੍ਰਿਸ਼ਨ ਭਗਵਾਨ ਵਿਸ਼ਨੂੰ ਭਗਵਾਨ ਦੇ 16 ਕਲਾ ਸਪੂਰਨ ਐਸੇ ਹੀ ਹਸਤਨਾਪੁਰ ਦੇ ਵਿੱਚ, ਪਾਂਡਵ ਯੁਧਿਸ਼ਠਿਰ ਚੱਕਰਵਰਤੀ ਰਾਜਾ ਚੱਕਰਵਰਤੀ, ਇਹਨਾਂ ਦੇ ਵਡੇਰੇ ਜਿਹੜੇ ਦੋ ਸਨ, ਜਿਹੜਾ ਦੁਰਯੋਧਨ ਸੀ ਉਹ ਇਹਨਾਂ ਦਾ ਤਾਏ ਚਾਚੇ ਦਾ ਪੁੱਤਰ ਸੀ, ਉਹਦਾ ਪਿਤਾ ਸੀ ਧ੍ਰਿਤਰਾਸ਼ਟਰ, ਜਨਮ 'ਤੇ ਅੰਧਾ ਸੀ ਉਹ। ਇਹਨਾਂ ਦੇ ਪਿਤਾ ਨੂੰ ਪੀੜੀਆ ਰੋਗ ਸੀ, ਇਹਨੂੰ ਪਾਂਡੂ ਕਹਿੰਦੇ ਸੀ, ਅੱਜ ਕੱਲ੍ਹ ਪੀੜੀਆ ਕਹਿੰਦੇ ਨੇ, ਸੜਕਾ ਵੀ ਕਹਿੰਦੇ ਨੇ, ਉਸਨੂੰ ਸੜਕਾ ਹੋ ਗਿਆ ਸੀ। ਪਰ ਇਸ ਤਰ੍ਹਾਂ ਜਿਹੜਾ ਦੁਰਯੋਧਨ ਸੀ ਉਹ ਸੀ ਛਲੀਆ, ਉਹ ਹਮੇਸ਼ਾ ਦਾਲ ਲਾਉਂਦਾ ਰਹਿੰਦਾ ਸੀ। ਦੁਨਿਆਵੀ ਜਿੰਨੇ ਸਰੀਕੇਬਾਜ਼ੀ ਆ ਨਾ, ਦੂਏ ਦੇ ਨਾਲ ਦਾਲ ਲਾਉਂਦਾ ਰਹਿੰਦਾ ਵੀ ਇਹਦਾ ਕੱਦ ਬੇੜਾ ਗੁੱਲ ਕਰਦੇ ਹਾਂ, ਟੂਣੇ ਟਾਮਣੇ ਲਿਆਦਾ ਸਿੜਦਾ ਕਦੇ ਕੁਛ ਕਰਦਾ, ਫਿਰ ਉਹ ਦੁਨੀਆਂ ਨੇ ਇਸੇ 'ਤੇ ਹੀ ਲੱਕ ਬੰਨਿਆ ਹੋਇਆ। ਹੁਣ ਭਲੇ ਉਹ ਲੋਕਾਂ ਨੇ ਮਿਹਨਤ ਕਰੀ ਆ, ਵਿਚਾਰੇ ਗਰੀਬ ਨੇ, ਇਹਨੂੰ ਚੰਗੀ ਰੋਟੀ ਖਾਣ ਲੱਗਾ ਤੂੰ ਕਰ ਲਾ, ਕਹਿੰਦਾ ਮੈਂ ਨਹੀਂ ਕਰਨੀ, ਇਹਨੂੰ ਨਹੀਂ ਖਾਣ ਦੇਣੀ, ਬਸ ਲੈ ਆਪਣਾ ਆਹ ਸੁਆ ਹੋਇਆ ਹੋਇਆ। ਦੱਸੋ ਆਪਾਂ ਨੂੰ ਸ਼ਾਂਤੀ ਕੈਸੇ ਆਵੇਗੀ, ਇਹ ਬੁੜੀਆਂ ਦਾ ਇਹੀ ਕੰਮ ਹੈ ਬਸ ਇੱਥੇ ਪੈ। ਸ਼ਾਂਤੀ ਤਾਂ ਜ਼ਿਆਦਾ ਆਵੇਗੀ ਜਦ ਇਹ ਦੂਏ ਦਾ ਭਲਾ ਲੋੜੇਗਾ, ਭਲਾ ਆਪਾਂ ਲੋੜਦੇ ਹੀ ਨਹੀਂ ਕਿਸੇ ਦਾ, ਭਲਾ ਤਾਂ ਆਪਾਂ ਭਾਈ ਦਾ ਨਹੀਂ ਲੋੜਦੇ, ਹੋਰ ਤਾਂ ਕਿਹਦਾ ਲੋੜਨਾ ਆਪਾਂ ਨੇ ਭਲਾ। ਐਸੇ ਮਨੀ ਐਸੇ ਬਣ ਗਏ, ਖਬਰਾਂ ਕੀ ਹੋ ਗਿਆ। ਆ ਉਹ ਹਮੇਸ਼ਾ ਦਾ ਲਾਉਂਦਾ ਰਹਿੰਦਾ ਵੀ ਇਹਨਾਂ ਤੋਂ ਰਾਜ ਖੋਈਏ ਕਿਵੇਂ ਨਾ ਕਿਵੇਂ। ਖੈਰ ਜਿਹੜੇ ਧਰਮਾਤਮਾ ਰਾਜ ਹੁੰਦੇ ਸੀ, ਯੁਧਿਸ਼ਟਰ ਨੂੰ ਸੱਤਵਾਦੀ ਮੰਨਿਆ। ਸੱਤਵਾਦੀ ਉਹ ਆ ਜਿਹੜਾ ਝੂਠ ਨਾ ਬੋਲੇ, ਜੇ ਝੂਠ ਬੋਲ ਗਿਆ ਅਸੱਤਵਾਦੀ। ਸੱਤ 'ਚ ਤਾਂ ਝੂਠ ਨਹੀਂ ਹੈ, ਐਸਾ ਹੈ। ਘਰੇਰੀਆਂ ਫੇਰੀਆਂ ਕਰਕੇ ਉਸਨੇ ਮਨਾ ਲਿਆ ਯੁਧਿਸ਼ਟਰ ਨੂੰ, ਜੂਆ ਖੇਲਿਆ, ਸਾਰਾ ਰਾਜ ਭਾਗ ਹੀ ਹਾਰ ਗਏ, ਸਾਰਾ ਰਾਜ ਭਾਗ ਹਾਰ ਗਏ। ਹੁਣ ਇਹਨੇ ਕ੍ਰਿਸ਼ਨ ਭਗਵਾਨ ਦੇ ਭਗਤ ਦੁਨਿਆਵੀ ਰਿਸ਼ਤੇ ਕੰਨੀ ਹੋ, ਮਾਮੇ ਫੁੱਫੇ ਦੇ ਪੁੱਤਰ ਭਰਾ ਵੀ ਲੱਗ ਸਕਦੇ ਹਨ ਕ੍ਰਿਸ਼ਨ ਭਗਵਾਨ ਦੇ। ਜੈਸੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਭਾਈ ਗੁਰਦਾਸ ਸਿੱਖ ਸੀਗਾ, ਪਰ ਦੁਨਿਆਵੀ ਰਿਸ਼ਤੇ ਕੰਨੀ ਉਹ ਪੰਜਵੇਂ ਪਾਤਸ਼ਾਹ ਦੇ ਉਹ ਮਾਮਾ ਜੀ ਲੱਗਦੇ ਸਨ, ਮਾਮਾ ਜੀ ਸਨ, ਐਸਾ ਹੁੰਦਾ ਹੈ। ਖੈਰ ਉਹਨਾਂ ਦੇ ਕੱਖ ਨਾ ਰਿਹਾ ਕੋਲ। ਉਹ ਜਿਹੜਾ ਜੂਆ ਖੇਲਣਾ ਬਹੁਤ ਭੈੜੀ ਵੱਜਦੀ ਆ, ਪਰ ਜਿਹੜੇ ਕਰਮ ਨੇ ਉਹ ਨਹੀਂ ਟਲਦੇ। ਕਰੋ ਜਿਹੜੇ ਕਰਮ ਜਿਹੇ ਜੇ ਕੋਈ ਕਰਦਾ ਉਹ ਟਲਦੇ ਨਹੀਂ ਹੁੰਦੇ, ਉਹ ਤਾਂ ਅਵਤਾਰਾਂ ਦੇ ਵੀ ਨਹੀਂ ਟਲਦੇ ਹੁੰਦੇ। ਦੇਖ ਲਓ ਜਿਹੜੇ ਅਵਤਾਰ ਨੇ ਕਦੇ ਉਹਨਾਂ ਦੇ ਵੀ ਕਰਮ ਨਹੀਂ ਟਲਦੇ ਹਨ। ਇਹ ਐਸਾ ਹੀ ਪ੍ਰਾਲਬਧ ਕਰਮ ਨੇ ਜਿਹੜੇ। ਖੈਰ ਰਾਜ ਭਾਗ ਹਾਰ ਗਏ, ਕ੍ਰਿਸ਼ਨ ਭਗਵਾਨ ਕੋ ਗਏ ਪੰਜੇ ਭਰਾ। ਕਹਿਣ ਲੱਗੇ ਮਹਾਰਾਜ ਜੀ ਅਸੀਂ ਤਾਂ ਸਾਰਾ ਰਾਜ ਭਾਗ ਹਾਰ ਗਏ। ਕ੍ਰਿਸ਼ਨ ਭਗਵਾਨ ਹਟਾ ਦਿੰਦੇ ਨਹੀਂ, ਉਹ ਕਰਮ ਹੀ ਐਸਾ ਬਣਿਆ ਹੋਇਆ ਸੀ। ਬਸ ਉਹਨਾਂ ਨੇ ਜੂਆ ਖੇਲਣਾ ਹੀ ਸੀ। ਜੇ ਕੋਈ ਇੱਥੇ ਸ਼ੰਕਾ ਪੈਦਾ ਕਰੇ ਵੀ ਉਹਨਾਂ ਦੇ ਤਾਂ ਕ੍ਰਿਸ਼ਨ ਭਗਵਾਨ ਅਵਤਾਰ ਮੰਨੇ ਨੇ, ਉਹ ਹਟਾ ਦਿੰਦੇ ਉਹ ਨਹੀਂ, ਜਿਹੜਾ ਕਰਮ ਹੁੰਦਾ ਉਸੇ ਤਰ੍ਹਾਂ ਹੀ ਹੋਵੇਗਾ। ਉਹ ਜਨਮੇਜੇ ਨੇ ਇਹ ਸ਼ੰਕਾ ਰੱਖਿਆ ਸੀਗਾ, ਫਿਰ ਉਹਨੂੰ ਜਨਾਬ ਹੀ ਦਿੱਤਾ ਸੀ ਸਾਰੀ ਗੱਲ। ਇਹ ਕਰਮ ਜਿਹੜੀ ਗਤੀ ਇਹ ਬਲਵੰਤ ਹੋਇਆ। ਕਹਿੰਦੇ ਕ੍ਰਿਸ਼ਨ ਭਗਵਾਨ ਦੇ ਚਰਣਾਂ ਦੇ ਵਿੱਚ ਪਹੁੰਚੇ, ਨਮਸਕਾਰ ਕਰੀ ਬੈਠ ਗਏ। ਕਹਿਣਗੇ ਮਹਾਰਾਜ ਜੀ ਅਸੀਂ ਤਾਂ ਸਭ ਕੁਛ ਹੀ ਹਾਰ ਗਏ, ਕਿਰਪਾ ਕਰੋ ਤੁਸੀਂ ਦੁਰਯੋਧਨ 'ਤੇ ਸਾਨੂੰ 5 ਪਿੰਡ ਲੈ ਦਿਓ ਸਿਰਫ, ਬਸ ਅਸੀਂ ਆਪਣਾ ਗੁਜ਼ਾਰਾ ਕਰ ਲਾਂਗੇ, ਆਉਣ ਦੀ ਨਾਲ ਮਕਾਨ ਬਣਾ ਲਾਂਗੇ, ਉਹਦੇ ਰਾਜ ਭਾਗ ਦੇ ਵਿੱਚ ਅਸੀਂ ਦਖਲ ਨਹੀਂ ਦੇਵਾਂਗੇ। ਹੁਣ ਦੱਸਿਆ ਵੀ ਜਿਹੜਾ ਪਰਮੇਸ਼ਰ ਹੈ ਨਾ, ਉਹ ਆਪਣੇ ਪਿਆਰਿਆਂ ਦੇ ਵਸੀਭੂਤ ਹੋ ਜਾਂਦਾ। ਕਹਿੰਦੇ ਲਿਖਿਆ ਵੀ ਉਹ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹ ਪਰਮੇਸ਼ਰ ਦਾ ਪਿਆਰ ਹੀ ਐਸਾ ਉਹਨਾਂ ਨਾਲ, ਉਹ ਪ੍ਰੇਮ ਦੀਆਂ ਤੜਾਮਾਂ ਪਾ ਕੇ ਵਸੀਭੂਤ ਕਰ ਲੈਂਦੇ ਨੇ ਪਰੋ ਪ੍ਰੇਮ ਨਾਲ।
ਰੱਬ ਵਸ ਭਗਤਾਂ ਨੇ
ਚੱਕਰਵਰਤੀ ਰਾਜਾ ਕਹਿੰਦੇ ਹੰਕਾਰਦਾਰ ਪਰਮੇਸ਼ਰ ਦਾ ਬੈਰ ਹੈ। ਕਹਿੰਦੇ ਜਿੱਥੇ ਹੰਕਾਰ ਹੋਵੇਗਾ ਨਾ ਉੱਥੇ ਪਰਮੇਸ਼ਰ ਨਹੀਂ ਜਾਵੇਗਾ। ਗੁਰੂ ਸਾਹਿਬ ਜੀ ਨੇ ਵੀ ਲਿਖਿਆ ਹਉਮੈ ਨਾਮੈ ਨਾਲ ਵਿਰੋਧ ਹੈ, ਦੋ ਨਾ ਵਸੇ ਇੱਕ ਠਾਂ। ਜਾਂ ਤਾਂ ਹਉਮ ਰਹੂਗੀ ਆ ਨਾਮ ਰਹੂਗਾ, ਦੋ ਨਹੀਂ ਰਹਿਣੇ ਗੁਰੂ। ਜੈਸੇ ਨੇੜੇ ਚਾਨਣੇ ਦਾ ਬੈਰ ਆ, ਕਦੇ ਇਕੱਠੇ ਨਹੀਂ ਹੋਣਗੇ। ਕਰ ਦਿਓ ਕੋਈ ਇਹਨਾਂ ਨੂੰ ਇਕੱਠੇ ਕਰਕੇ ਦਿਖਾ ਲਓ। ਨੇੜੇ ਨੇ ਪਰਮੇਸ਼ਰ ਦੇ ਅੱਗੇ ਰਿਪੋਰਟ ਕਰੀ, ਮੈਨੂੰ ਚਾਨਣਾ ਨਹੀਂ ਟਿਕਣ ਦਾ, ਭਜਾਈ ਫਿਰਦਾ। ਪਰਮੇਸ਼ਰ ਕਹਿੰਦਾ ਵੀ ਇਉਂ ਕਰੋ, ਦੋ ਹੀ ਇਕੱਠੇ ਆ ਜਾਓ, ਮੈਂ ਤੁਹਾਡਾ ਫੈਸਲਾ ਕਰ ਦੂੰਗਾ। ਮੈਂ ਫੈਸਲਾ ਕਰ ਦੂੰ ਤੁਹਾਡਾ, ਇੱਕ ਦਾ ਕਿਵੇਂ ਕਰਦਾ? ਚਾਨਣੇ ਨੂੰ ਨਾਲ ਲੈ ਕੇ ਆਏ ਤੂੰ, ਨੇਰਾ ਚਾਨਣੇ ਨੂੰ ਨਾਲ ਲੈ ਜੂਗਾ? ਜਾਂ ਚਾਨਣਾ ਆ ਗਿਆ, ਨੇਰੇ ਨੇ ਜਦੇ ਛੋਂ ਜਾਣਾ। ਔਰ ਇਸ ਤਰ੍ਹਾਂ ਜਿੱਥੇ ਜਿੱਥੇ ਹੰਕਾਰ ਹੈ ਨਾ, ਕੋਈ ਆ ਕਿਸੇ ਮਤ ਦਾ ਚਾਹੇ, ਉੱਥੇ ਕਦੇ ਪਰਮੇਸ਼ੁਰ ਨੂੰ ਨਹੀਂ ਉਹ ਪਾਉਂਦਾ। ਪੜ੍ਹੋ ਪ੍ਰੇਮ ਦੇ ਨਾਲ
ਵੇਦ ਮਾਰ ਕੇ ਸੁਣਾਵੇ
ਕ੍ਰਿਸ਼ਨ ਭਗਵਾਨ ਨੇ ਦੁਰਯੋਧਨ ਦੇ ਨਾਲ ਟਾਈਮ ਰੱਖਿਆ ਮਿਲਣ ਦਾ। ਕ੍ਰਿਸ਼ਨ ਭਗਵਾਨ ਵੀ ਨਰੇਸ਼ ਸਨ, ਦੁਆਰਕਾ ਦੇ ਰਾਜੇ ਸਨ, ਰਾਜੇ ਜਿਵੇਂ ਆਮ ਰਜਵਾੜੇ ਹੁੰਦੇ ਨੇ, ਉਹ ਚੱਕਰਵਰਤੀ ਰਾਜਾ, ਹਜ਼ਾਰਾਂ ਰਜਵਾੜੇ ਹੁੰਦੇ ਨੇ ਇਹਨਾਂ ਦੇ ਅਧੀਨ ਚੱਕਰਵਰਤੀਆਂ ਨੇ। ਤਾਂ ਉਸਨੇ ਕਿਹਾ ਬਈ ਗਵਾਲਿਆਂ ਦੇ ਵਿੱਚ ਖੇਲਣ ਵਾਲਾ ਕ੍ਰਿਸ਼ਨ, ਉਹਨੇ ਆਉਣਾ, ਐਸੀ ਤਿਆਰੀ ਕਰੋ ਵੀ ਸੁਰਤ ਗੁੰਮ ਹੋ ਜਾਵੇ। ਸੁਰਤ ਜਿਹਨੇ ਕਦੇ ਕੁਛ ਦੇਖਿਆ ਨਹੀਂ ਹੁੰਦਾ ਗੁਰਮੁਖ, ਉਹ ਦੇਖ ਕੇ ਚੰਬਾ ਜਿਹਾ ਹੋ ਜਾਂਦਾ ਦਾ ਵੀ ਆਹ ਆਹ ਕੀ ਹੋ ਗਿਆ ਇੱਥੇ। ਪਰ ਹੁਣ ਪਰਮੇਸ਼ੁਰ ਤਾਂ ਨਹੀਂ ਭੁੱਲ ਸਕਦਾ ਪਦਾਰਥਾਂ ਨੂੰ ਦੇਖ ਕੇ, ਤਿਆਰੀਆਂ ਨੂੰ। ਉਹਨੂੰ ਪਤਾ ਨਹੀਂ ਨਾ ਹੈ ਦੁਰਯੋਧਨ ਨੂੰ ਵੀ ਇਹ ਕੌਣ ਹੈ। ਉਹ ਰਾਜਾ ਹੀ ਸਮਝਦਾ ਸੀ ਵੀ ਗਵਾਲਿਆਂ 'ਚ ਪਲਿਆ ਹੋਇਆ ਹੈ, ਉੱਥੇ ਗਵਾਲੇ ਹੁੰਦੇ ਨੇ ਜਿਹੜੇ ਦੁੱਧ ਵੇਚਦੇ ਹੁੰਦੇ ਨੇ, ਉੱਥੇ ਪਤਾ ਸੀ ਕ੍ਰਿਸ਼ਨ ਭਗਵਾਨ ਦੀ। ਸੁਰਤ ਗੁੰਮ ਹੋ ਜਾਵੇ ਇਤਨੀ ਤਿਆਰੀ ਕਰਿਓ, ਤਿਆਰੀ ਹੋ ਗਈ ਮਹਿਲਾਂ ਦੇ ਵਿੱਚ, ਖਾਣ ਪਾਣ ਜੋ ਰਾਜੇ ਲੋਕਾਂ ਦੇ ਹੁੰਦੇ ਹਨ। ਕ੍ਰਿਸ਼ਨ ਭਗਵਾਨ ਜੀ ਚੱਲੇ, ਆਪਣੀ ਮੌਜ ਦੇ ਵਿੱਚ ਤੁਰੇ ਜਾਂਦੇ ਨੇ ਮੌਜ ਦੇ ਵਿੱਚ। ਪਰ ਜਿਹੜੇ ਪ੍ਰੇਮੀ ਨੇ ਗੁਰਮੁਖੋ, ਉਹ ਪਿਆਰੇ ਨੇ ਪਰਮੇਸ਼ੁਰ ਨੂੰ। ਤਾਂ ਜਦ ਦੁਰਯੋਧਨ ਦੇ ਮਹਿਲਾਂ ਦੇ ਕੋਲ ਚਲੇ ਗਏ ਨਾ ਕ੍ਰਿਸ਼ਨ ਭਗਵਾਨ ਜੀ, ਤਾਂ ਅੱਗੇ ਬਿਦਰ ਦੀ ਛਪਰੀ ਸੀ, ਬਦਰਾਣੀ ਔਰ ਬਿਦਰ, ਉਹ ਕ੍ਰਿਸ਼ਨ ਭਗਵਾਨ ਦੇ ਸੀਗੇ ਭਗਤ। ਉਹਨਾਂ ਨੂੰ ਪਤਾ ਲੱਗਿਆ ਵੀ ਕ੍ਰਿਸ਼ਨ ਭਗਵਾਨ ਨੇ ਮਹਿਲਾਂ 'ਚ ਆਉਣਾ, ਹੋਵੇ ਨਾ ਤਾਂ ਸਾਡੀ ਕੁੱਲੀ ਨੂੰ ਪਵਿੱਤਰ ਕਰ ਦੇਣ ਚਰਨ ਪਾ ਕੇ। ਰਾਜਾ ਨਹੀਂ ਪਵਿੱਤਰ ਕਰ ਸਕਦਾ ਕੁੱਲੀ ਕਿਸੇ ਦੀ, ਨਹੀਂ, ਉਹ ਭਗਤ ਕਰੇਗਾ ਗੁਰਮੁਖੋ, ਜਾਂ ਪਰਮੇਸ਼ੁਰ ਕਰੇਗਾ। ਹੁਣ ਦੁਰਯੋਧਨ ਨੂੰ ਤਾਂ ਪਤਾ ਹੀ ਨਾ ਵੀ ਕ੍ਰਿਸ਼ਨ ਭਗਵਾਨ ਜੀ ਅਵਤਾਰ ਨੇ, ਨਹੀਂ ਉਹਨਾਂ ਨੇ ਕਿਹਾ ਆਉਣੀ ਨੇ, ਬਸ ਇੱਥੇ ਗੋਹੇ 'ਚ ਪਲੇ ਹੋਏ ਨੇ। ਆਹ ਇਸ ਤਰ੍ਹਾਂ ਦੀ ਤਿਆਰੀ ਕਰੀ। ਕ੍ਰਿਸ਼ਨ ਭਗਵਾਨ ਜੀ ਨੇ ਦੇਖਿਆ ਇਹਦੇ ਦਾ ਅੰਦਰ ਹੰਕਾਰ ਠਾਠਾ ਮਾਰਦਾ, ਹੰਕਾਰ। ਕ੍ਰਿਸ਼ਨ ਭਗਵਾਨ ਜੀ ਦੁਰਯੋਧਨ ਦੇ ਮਹਿਲਾਂ ਦਾ ਰਸਤਾ ਛੱਡ ਦਿੱਤਾ। ਉਹ ਜਿਹੜਾ ਬਿਦਰ ਆ ਵਿਚਾਰਾ ਗਰੀਬ, ਜੇ ਪਰਮੇਸ਼ੁਰ ਦੇ ਵਿੱਚ ਦੁਆਇਤ ਹੋਵੇ ਤਾਂ ਫਿਰ ਗਰੀਬਾਂ ਦਾ ਕਿੱਥੇ ਟਿਕਾਣਾ ਗੁਰਮੁਖ? ਪਰਮੇਸ਼ੁਰ ਹੀ ਗਰੀਬਾਂ ਨੂੰ ਸਾਂਭਦਾ ਨਾ। ਆਹੋ ਇਸ ਤਰ੍ਹਾਂ ਛੱਡ ਦਿੱਤੇ ਮਹਿਲ, ਜੇ ਆਪਾਂ ਨੂੰ ਮਹਿਲਾਂ ਦੇ ਵਿੱਚ ਸੁਨੇਹਾ ਆ ਜਾਵੇ, ਆਪਾਂ ਘਰਦਿਆਂ ਨੂੰ ਵੀ ਨਹੀਂ ਬੁਲਾਉਂਦੇ। ਫਿਰ ਘਰਦਿਆਂ ਨੂੰ ਬੁਲਾਉਣੋਂ ਹਟ ਜਾਵਾਂਗੇ, ਜਿਵੇਂ ਗਧੀ ਥਾਣੇਦਾਰ ਦਾ ਬੋਝਾ ਸਿੱਟਿਆ ਜੀ, ਉਹ ਗਧੀਆਂ 'ਚ ਇਹਨਾਂ ਰਲੇ। ਆਪਾਂ ਲਪਾਗੋ ਹਾਂ ਨਾ, ਆਪਾਂ ਨੂੰ ਇਤਨਾ ਗਿਆਨ ਨਹੀਂ ਹੈ। ਜਿਹੜਾ ਪਰਮੇਸ਼ੁਰ ਹੈ ਜਾਂ ਤਰਕਾਲੀ ਮਹਾਤਮਾ ਨੇ, ਉਹਨਾਂ ਦਾ ਵੀ ਇਹੀ ਵਸ ਹੁੰਦਾ। ਤਾਂ ਜਿਹੜਾ ਬਿਦਰ ਹੈ ਉਹ ਹੋਰ ਰਸਤੇ ਮਹਾਰਾਜ ਨੂੰ ਉਡੀਕਦਾ ਹੈ ਕ੍ਰਿਸ਼ਨ ਭਗਵਾਨ ਨੂੰ। ਕ੍ਰਿਸ਼ਨ ਭਗਵਾਨ ਜੀ ਹੋਰ ਰਸਤੇ ਚਲੇ ਗਏ। ਤਾਂ ਬਦਰਾਣੀ ਇਸ਼ਨਾਨ ਕਰਦੀ ਸੀ ਅਤੇ ਖਿੜਕੀ ਖੜਕਾਈ, ਜਾ ਕੇ ਕ੍ਰਿਸ਼ਨ ਭਗਵਾਨ ਨੇ ਦੇਖੋ, ਪਰਮੇਸ਼ੁਰ ਦੇਖੋ ਪ੍ਰੇਮ ਦਾ ਵਧਿਆ ਆਇਆ, ਦਰਾਂ ਉਰੇ ਖੜ੍ਹਾ ਦਰਾਂ। ਆਓ ਜੈਸੇ ਰਾਜਾ ਬਲ ਹੋਇਆ, ਰਾਜਾ ਬਲ, ਉਹ ਜੱਗ ਕਰਨ ਲੱਗਿਆ। ਕੋਤਰ ਸੌ ਜੱਗ ਕਰਤਾ, ਇੱਕ ਰਹਿ ਗਿਆ ਸਿਰਫ। ਜੇ ਕੋਤਰ ਸੌ ਜੱਗ ਸਪੂਰਨ ਹੋ ਜਾਵੇ ਫਿਰ ਇੰਦਰ ਪਦਵੀ ਮਿਲਦੀ ਹੈ। ਤਾਂ ਇੰਦਰ ਨੂੰ ਫਿਕਰ ਪੈ ਗਿਆ, ਵਿਸ਼ਨੂੰ ਭਗਵਾਨ ਕੋਲ ਗਿਆ ਭੱਜਿਆ, ਕਹਿੰਦਾ ਮਹਾਰਾਜ ਮੇਰਾ ਰਾਜ ਲੈ ਲਏਗਾ, ਉਹਦਾ ਤਾਂ ਇੱਕੋ ਹੀ ਜੱਗ ਰਹਿ ਗਿਆ। ਕਹਿੰਦੇ ਕੋਈ ਨਹੀਂ, ਅਸੀਂ ਤੇਰੀ ਸਹਾਇਤਾ ਕਰ ਦਿੰਦੇ ਹਾਂ। ਆਏ ਜੱਗ ਨਹੀਂ ਚੌਲ ਜੇ ਨੇੜੇ, ਨਹੀਂ ਬਹੁਤ ਬੜੇ ਜੱਗ ਹੁੰਦੇ ਸਨ, ਰਾਜਸੂ ਜੱਗ, ਅਸਮੇਦ ਜੱਗ, ਗੌਮੇਦ ਜੱਗ, ਗੈਂਡਾ ਮੇਦ ਜੱਗ, ਇਸ ਤਰ੍ਹਾਂ ਕਰ ਦਿੰਦੇ ਚੱਕਰਵਰਤੀ ਰਾਜੇ ਅੱਗੇ। ਪੁਰਾਣਕ ਗਾਥਾ ਨੇ ਨਾ ਜਿਹੜੀਆਂ, ਉਹਨਾਂ ਦੇ ਵਿੱਚ ਆਉਂਦਾ ਘੋੜਾ ਛੱਡ ਦਿੰਦੇ ਸੀ, ਫਿਰ ਉਹ ਫਿਰ ਉੱਥੇ ਜਾ ਕੇ ਜੱਗ ਕਰਦੇ ਹੁੰਦੇ, ਐਸਾ ਹੁੰਦਾ ਸੀ। ਤਾਂ ਵਿਸ਼ਨੂੰ ਭਗਵਾਨ ਨੇ ਬਾਵਨ ਰੂਪ ਧਾਰਦਾ, 52 ਉਂਗਲ ਦਾ, ਨਿਕਾ ਜਿਹਾ ਨਾਣਾ ਜਿਹਾ ਆ ਕੇ ਬਣ ਕੇ ਆ ਗਿਆ। ਇਹ ਜੱਗ ਦੇ ਵਿੱਚ ਸ਼ਰਤ ਹੁੰਦੀ ਹੈ, ਜਿਹੜਾ ਕੋਈ ਭਿਕਸ਼ੂ ਮੰਗੇ ਨਾ ਵਸਤੂ, ਉਹ ਦੇਣੀ ਪਵੇਗੀ, ਜੇ ਨਹੀਂ ਦੇਵੇਗਾ ਭੰਗਣਾ ਪੈ ਜਾਵੇਗੀ। ਬਸ ਇਹ ਅਸੂਲ ਹੁੰਦੇ ਨੇ ਜੱਗਾਂ ਦੇ। ਅੱਜ ਕੱਲ੍ਹ ਤਾਂ ਨਾ ਜੱਗ ਹੈ, ਨਾ ਕੋਈ ਅਸੂਲ ਹੈ, ਨਾ ਕੋਈ ਮਰਜ਼ਾਦਾ, ਐਸਾ ਹੋ ਗਿਆ ਦੁਨੀਆ। ਤਾਂ ਹੀ ਨਹੀਂ ਨਾ ਮਨ ਸ਼ਾਂਤ ਹੁੰਦੇ। ਮਨ ਸ਼ਾਂਤ ਤਦ ਹੀ ਹੋਵੇਗਾ ਜਦ ਕਿਸੇ ਤਰੀਕੇ ਸਿਰ ਚੱਲੇਗਾ। ਬੇਕੈਦਗੀ ਮਨ ਦੇ ਵਿੱਚ ਕੈਸੇ ਸ਼ਾਂਤੀ ਆ ਜਾਵੇਗੀ, ਨਹੀਂ ਆਉਣੀ ਹੈ। ਵੇਦਾਂ ਦੀਆਂ ਰਿਸ਼ੀਆਂ ਸ਼ੁਰੂ ਕਰੀਆਂ ਉਹਨੇ ਗਾਉਣੀਆਂ, ਅਤੇ ਰਾਜਾ ਬਲ ਬਾਹਰ ਨਿਕਲਿਆ, ਕਹਿੰਦਾ ਪੰਡਿਤ ਜੀ ਕੀ ਚਾਹੁੰਦੇ ਹੋ, ਬ੍ਰਹਮਣ ਦੇਵਤਾ ਜੀ ਕੀ ਚਾਹੁੰਦੇ ਹੋ? ਕੀ ਉਹ ਕਹਿੰਦਾ ਪੜੋ ਪ੍ਰੇਮ ਨਾਲ
ਮੰਗ ਲੈ ਸਵਾਮੀ ਤੈਨੂੰ
ਸਕਦਾ ਜਿਹੜਾ ਕਿਸੇ ਨੇ ਮੰਗਣਾ ਦੇਵਤਾ ਜੀ ਮੰਗੋ ਜੋ ਕੁਛ ਮੰਗਦੇ ਹੋ ਮੇਰੇ ਕੋਲੋਂ, ਮੈਂ ਚੱਕਰਵਰਤੀ ਰਾਜਾ। ਉਹ ਵਿਸ਼ਨੂੰ ਭਗਵਾਨ ਕਹਿੰਦਾ ਮੈਂ ਤਾਂ ਸੰਤੋਖੀ ਬ੍ਰਾਹਮਣ ਹਾਂ, ਮੈਂ ਸਿਰਫ ਢਾਈ ਕਰਮਾਂ ਲੈਣੀਆਂ ਨੇ, ਤੇਰੇ ਦਰਵਾਜ਼ੇ ਅੱਗੇ ਬੰਦਗੀ ਕਰਾਂਗਾ। ਰਾਜਾ ਵੱਲ ਕਹਿੰਦਾ ਮੇਰੀ ਅਸੀਤ ਦੇ ਮੁਤਾਬਕ ਤਾਂ ਇਹ ਬਹੁਤ ਥੋੜ੍ਹਾ ਪੰਡਿਤ ਜੀ, ਤੁਸੀਂ ਕੋਈ ਇਲਾਕਾ ਲੈ ਲਓ, ਤੁਹਾਨੂੰ ਮੈਂ ਰਾਜਾ ਬਣਾ ਦਿੰਦਾ ਕਿਸੇ ਇਲਾਕੇ ਦਾ। ਕਹਿੰਦੇ ਨਹੀਂ, ਅਸੀਂ ਤਾਂ ਸੰਤੋਖੀ ਬ੍ਰਾਹਮਣ ਹਾਂ ਢਾਈ ਕਰਮਾਂ ਹੀ ਜਗ੍ਹਾ ਲੈਣੀ ਆ, ਵੱਧ ਨਹੀਂ ਅਸੀਂ ਲੈਣੀ। ਲਓ ਵੀ ਢਾਈ ਕਰਮਾਂ ਹੀ, ਵੱਧ ਲੈਣੀ ਨਹੀਂ ਉਸਨੇ ਲੈ। ਕਹਿਣ ਲੱਗਿਆ ਫਿਰ ਲੈ ਲਓ, ਕਹਿੰਦਾ ਅਸੀਂ ਉਹ ਨਹੀਂ ਚੂਣੀ ਛੱਡ ਪਹਿਲਾਂ, ਜਿਵੇਂ ਆਪਾਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ, ਅਤੇ ਜਦ ਅਰਦਾਸ ਹੋ ਗਈ ਫਿਰ ਉਹਦਾ ਨਹੀਂ ਰਹਿੰਦਾ ਹੁੰਦਾ, ਉਹ ਫਿਰ ਉਹ ਗੁਰੂ ਦਾ ਹੋ ਜਾਂਦਾ ਹੁੰਦਾ। ਖੈਰ ਲੋਟਾ ਲਿਆਂਦਾ ਗਿਆ ਪਾਣੀ ਪਾ ਕੇ, ਚੂਣੀਆਂ ਛੱਡਣੀਆਂ ਸ਼ੁਰੂ ਕਰਿਆ। ਜਿਹੜਾ ਸ਼ੁਕਰ ਪ੍ਰੋਹਤੀ ਜੱਗਾਂ ਦਾ ਕਾਰਕੁਨ ਕਰਾਉਂਦਾ ਸੀ, ਉਹਨੂੰ ਇਹ ਗੱਲ ਅਨੁਭਵ ਹੋ ਗਈ, ਰਾਜਨ ਤੇ ਨਾਲ ਸਾਲ ਹੋਵੇਗਾ। ਉਹ ਜਾਣ ਗਿਆ ਵੀ ਇਹ ਤਾਂ ਵਿਸ਼ਨੂੰ ਭਗਵਾਨ ਹੈ। ਉਹ ਕਹਿੰਦਾ ਪ੍ਰੋਹਤ ਜੀ ਬਚਨ ਹੋ ਗਿਆ, ਜਿਹੜੇ ਧਰਮਾਤਮਾ ਹੁੰਦੇ ਨੇ ਬਚਨ ਤੋਂ ਨਹੀਂ ਮੁੜਦੇ ਹੁੰਦੇ ਘਰੋਂ। ਖੈਰ ਚੂਣੀਆਂ ਛੱਡ ਦਿੱਤੀਆਂ, ਵਿੱਚ ਵੀ ਬੜਾ ਪ੍ਰੋਹਤ ਡੱਕਾ ਮਾਰਿਆ, ਕਾਣਾ ਹੋ ਗਿਆ ਵਿਚਾਰਾ। ਆ ਜਿਹੜਾ ਦਿਨ ਚੜ੍ਹੇ ਜੇ ਤਾਰਾ ਚੜ੍ਹਦਾ ਇਹ ਸ਼ੁਕਰ ਤਾਰਾ, ਜੇ ਕਿਤੇ ਕਾਣਾ ਨਾ ਹੁੰਦਾ ਇਹਦੇ ਚਾਨਣਾ ਚੰਦ ਵਾਂਗਣ ਹੋਣਾ ਸੀ। ਉਹ ਇਸ ਤਰ੍ਹਾਂ ਜਦ ਚੂੜੀਆਂ ਛੱਡਤੀਆਂ, ਉਹ ਜਿਹੜਾ 52 ਉਂਗਲ ਦਾ ਸੀ ਨਾ, 52 ਉਂਗਲ ਦਾ, ਉਹਦਾ ਪਤਾ ਨਹੀਂ ਕਿੱਡਾ ਉੱਚਾ ਹੋ ਗਿਆ। ਉਹ 2 ਕਦਮਾਂ ਦੇ ਵਿੱਚ 3 ਲੋਕ ਮਿਣਤੇ ਉਹਨੇ, ਲੈ ਦੱਸੋ 3 ਲੋਕ ਵਿੱਚ ਉਤਲੇ ਲੋਕ ਮਿਣਤੇ, ਜਿਹੜੇ ਤਹਾਂ ਨੇ ਦੇਖੋ ਕਿੱਥੇ ਲੈ ਗਿਆ ਪੈਰ ਨੂੰ। ਕਹਿਣ ਲੱਗਾ ਰਾਜਨ ਇਹ ਤਾਂ 2 ਨੇ ਕਦਮਾਂ ਹੋਈਆਂ ਸਾਰੀ ਧਰਤੀ ਦੀਆਂ, 3 ਲੋਕਾਂ ਦੀਆਂ, ਅੱਧੀ ਕਦਮ ਕਿੱਥੋਂ ਦੇਵੇਗਾ ਹੁਣ। ਕਹਿਣ ਲੱਗਾ ਮਹਾਰਾਜ ਜੀ ਮੇਰਾ ਸਰੀਰ ਹੈ, ਹੁਣ ਇਹ ਲੈ ਲਓ ਸਰੀਰ। ਪਰਮਾਤਮਾ ਧਰਮ ਨਹੀਂ ਛੱਡਦੇ, ਸਰੀਰ ਨੂੰ ਕੁਰਬਾਨ ਕਰ ਦਿੰਦੇ ਨੇ ਗੁਰੂ। ਫਿਰ ਆ ਕਿਹਾ ਔਰੰਗਜ਼ੇਬ ਨੇ 9ਵੇਂ ਪਾਤਸ਼ਾਹ ਮਹਾਰਾਜ ਜੀ ਨੂੰ, ਤੁਸੀਂ ਹਿੰਦੂਆਂ ਦੇ ਪੀਰ ਹੋ, ਤੁਸੀਂ ਇਸਲਾਮ ਦੇ ਵਿੱਚ ਆਓ, ਅਸੀਂ ਵੀ ਤੁਹਾਨੂੰ ਪੀਰ ਮੰਨਣ ਲੱਗ ਜਾਵਾਂਗੇ। ਕਹਿੰਦੇ ਇਸ ਵਾਸਤੇ ਮਨੁੱਖਾਂ ਦੇ ਵੀ ਨਹੀਂ ਹੈ, ਇਸ ਵਾਸਤੇ ਤਾਂ ਨਹੀਂ ਮਨੁੱਖਾਂ ਦੇ, ਧਰਮ ਤਾਂ ਹਰ ਇੱਕ ਨੂੰ ਆਪੋ ਆਪਣਾ ਪਿਆਰਾ ਹੁੰਦਾ। ਪੈ ਗਿਆ ਰਾਜਾ ਬਲ। ਹੁਣ ਵਿਸ਼ਨੂੰ ਭਗਵਾਨ ਨੇ ਰਾਜੇ ਬਲ ਦੇ ਛਾਤੀ 'ਤੇ ਆਪਣਾ ਚਰਨ ਰੱਖ ਦਿੱਤਾ। ਜਿਹੜਾ ਸ੍ਰਿਸ਼ਟੀ ਦਾ ਕਰਤਾ ਹਰਤਾ ਨਾ, ਉਸਨੇ ਚਰਨ ਰੱਖਿਆ ਉਹਦੇ ਛਾਤੀ 'ਤੇ, ਪਤਾਲ ਦੇ ਵਿੱਚ ਚਲਿਆ ਗਿਆ। ਜਦ ਚਰਨ ਚੱਕਣ ਲੱਗਿਆ ਨਾ ਵਿਸ਼ਨੂੰ ਭਗਵਾਨ, ਤਾਂ ਰਾਜੇ ਬਲ ਨੇ ਚਰਨ ਫੜ ਲਿਆ। ਕਹਿੰਦਾ ਮਹਾਰਾਜ ਜੀ ਬਈ ਜਿਹੜਾ ਤੁਸੀਂ ਬਚਨ ਕਰਿਆ ਸੀ ਮੈਨੂੰ ਢਾਈ ਕਰਮਾਂ ਜਗ੍ਹਾ ਦੇ ਦਿਓ, ਮੈਂ ਆਪਣਾ ਧਰਮ ਨਹੀਂ ਛੱਡਿਆ, ਉਹ ਬਚਨ ਨੂੰ ਪੂਰਾ ਕਰਿਆ। ਜਿਹੜਾ ਤੁਹਾਡਾ ਹੁਣ ਤੁਸੀਂ ਕਿਹਾ ਸੀ ਵੀ ਤੁਹਾਡੇ ਦਰ ਦੇ ਅੱਗੇ ਮੈਂ ਛਪਰੀ ਪਾ ਕੇ ਬੰਦਗੀ ਕਰਾਂਗਾ, ਹੁਣ ਜਾਣਾ ਕਿੱਥੇ ਨੂੰ ਹੈ? ਕਹਿੰਦੇ ਐਂ ਫੜ ਲੈਂਦੇ ਨੇ ਪਰਮੇਸ਼ਰ ਦੇ ਪਿਆਰੇ, ਪੜੋ ਪ੍ਰੇਮ ਨਾਲ ਹੁਣ ਉੱਥੇ ਹੀ ਜਾਂਦੇ ਨੇ, ਕਦੇ ਵਿਸ਼ਨੂੰ ਜਾਂਦਾ ਕਦੇ ਸ਼ਿਵ ਜੀ ਜਾਂਦਾ।
Yeah.
ਦੁਆਪਰ ਯੁੱਗ ਦਾ ਅਵਤਾਰ ਕ੍ਰਿਸ਼ਨ ਭਗਵਾਨ ਇੱਕ ਗਰੀਬ ਆਦਮੀ ਦੀ ਛਪਰੀ ਦੇ ਕੋਲ ਖਿੜਕੀ ਨੂੰ ਹੱਥ ਬਾਹੀਂ ਖੜਾ, ਖਿੜਕੀ ਨੂੰ ਆਵਾਜ਼ ਦਿੱਤੀ, ਮਾਤਾ ਖਿੜਕੀ ਖੋਲ। ਉਹ ਇਸ਼ਨਾਨ ਕਰਦੀ ਆ ਅੱਗੇ। ਜਦ ਉਹਨੇ ਆਵਾਜ਼ ਪਛਾਣੀ ਵੀ ਇਹ ਤਾਂ ਕ੍ਰਿਸ਼ਨ ਭਗਵਾਨ ਜੀ ਆ ਗਏ, ਤਾਂ ਉਹਦੇ ਸਰੀਰ ਦੀ ਸ਼ੁੱਧ ਨਾ ਰਹੀ ਉਸ। ਇਹ ਪ੍ਰੇਮ ਦਾ ਇੱਕ ਅਹੁਦੀ ਹੈ, ਕਹਿੰਦੇ ਜਦ ਪੂਰੇ ਪ੍ਰਸੈਂਟ 'ਤੇ ਚਲਿਆ ਜਾਵੇਗਾ ਨਾ ਪ੍ਰੇਮ, ਸਰੀਰ ਦਾ ਪਤਾ ਨਹੀਂ ਰਹੇਗਾ। ਉਸੇ ਤਰ੍ਹਾਂ ਹੀ ਆ ਕੇ ਖਿੜਕੀ ਨੂੰ ਹੱਥ ਪਾ ਲਿਆ। ਕ੍ਰਿਸ਼ਨ ਭਗਵਾਨ ਨੇ ਆਪਣੀ ਚਾਦਰ ਉਸ ਮਾਤਾ 'ਤੇ ਸਿੱੜ ਦਿੱਤੀ। ਕਹਿਣ ਲੱਗੇ ਮਾਤਾ ਲੀੜੇ ਪਾ। ਚਲੋ ਕ੍ਰਿਸ਼ਨ ਭਗਵਾਨ ਜੀ ਅੰਦਰ ਚਲੇ ਗਏ। ਉਸ ਟਾਈਮ ਕੀ ਹੁੰਦਾ ਸੀ, ਥੱਲੇ ਬੈਠਣ ਨੂੰ ਸਭ ਸਭ ਮਾੜੀ ਮੋਟੀ ਬੋਰੀ ਬਾਰੀ ਹੁੰਦੀ ਹੈ, ਜਾਂ ਤਾਂ ਜਦ ਬੋਰੀਆਂ ਵੀ ਨਹੀਂ ਆਉਣੀਆਂ ਜਦ ਤਾਂ ਉਹ ਜਿਹਾ ਜਿਹਾ ਸਮੇਂ, ਜੈਸੇ ਨਾਮਦੇਵ ਜੀ ਨੇ ਪਰਮੇਸ਼ਰ ਵਿਸ਼ਨੂੰ ਭਗਵਾਨ ਪ੍ਰਗਟ ਹੋਇਆ ਤਾਂ ਨਾਮਦੇਵ ਜੀ ਕੋਲ ਕੋਸਾਈ ਨਾ ਬੈਠਣ ਨੂੰ, ਇੱਟ ਪਈ ਤੀ ਚੱਕ ਕੇ ਰੱਖਤੀ। ਉਹ ਪ੍ਰੇਮ ਦਾ ਵਧਿਆ ਇੱਟ 'ਤੇ ਹੀ ਬੈਠ ਗਿਆ ਨਾ, ਉਹ ਬੀਟਲ ਪੈ ਗਿਆ। ਬੀਠ ਪਹਿਲਾਂ ਕਾਏ ਕਰੇ, ਇਹ ਤਾਂ ਪ੍ਰੇਮ ਦੀਆਂ ਖੇਡਾਂ ਨੇ ਗੁਰੂਖੋ। ਆਪਾਂ ਨੂੰ ਇਹਨਾਂ ਨੂੰ ਜਾਣ ਨਹੀਂ ਸਕਦੇ, ਉਹ ਜਾਣਦੇ ਜਿਹੜੇ ਪ੍ਰੇਮੀ ਨੇ, ਜਾਂ ਜਿਹਦਾ ਪ੍ਰੇਮ ਕਰਦੇ ਨੇ ਉਹ ਜਾਣਦਾ, ਉਹ ਜਾਣਦਾ ਹੁੰਦਾ। ਤਾਂ ਵਸਤਰ ਪਾਏ ਭਗਵਾਨ ਜੀ ਬੈਠ ਲਏ। ਹੁਣ ਉਹਨਾਂ ਵਿਚਾਰਿਆਂ ਕੋਲ ਕੀ ਸੀ, ਗਰੀਬਾਂ ਕੋਲ ਕੇਲੇ ਲਿਆ, ਵਿਚਾਰੇ ਕੇਲੇ ਸਸਤੇ ਹੁੰਦੇ ਨੇ, ਵੀ ਕ੍ਰਿਸ਼ਨ ਭਗਵਾਨ ਨੂੰ ਛਕਾਵਾਂਗੇ। ਆਓ ਕ੍ਰਿਸ਼ਨ ਭਗਵਾਨ ਜੀ ਬੈਠੇ ਨੇ ਗੁਰਮੁਖ, ਪ੍ਰੇਮ ਦੇ ਬੱਦੇ ਹੋਏ। ਆਓ ਅਬ ਟਾਈਮ ਹੋ ਗਿਆ, ਕੱਲ੍ਹ ਨੂੰ ਸ਼ੁਰੂ ਕਰਾਂਗੇ ਇੱਥੋਂ। ਆਓ ਕੱਲ੍ਹ ਨੂੰ ਜਿੱਥੇ ਸਾਡੀ ਰਿਹਾਇਸ਼ ਆ ਕੋਠੀ, ਸਵੇਰੇ ਐਤਵਾਰ ਹੈ ਜਿਹਨੂੰ ਸੰਡੇ ਕਹਿੰਦੇ ਨੇ, ਉੱਥੇ ਕੀਰਤਨ ਹੋਵੇਗਾ, ਅਖੰਡ ਪਾਠਾਂ ਦੇ ਭੋਗ ਬਣਦੇ, ਬਾਅਦ ਵੀ ਫਿਰ ਥੋੜ੍ਹਾ ਜਿਹਾ ਆਪਾਂ ਕਰਾਂਗੇ ਵਿਚਾਰ। ਔਰ ਇਸ ਤਰ੍ਹਾਂ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਧੰਨ
ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। धन है धन है धन है गुरु तेग बहादुर धन है
Come on.